ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਨੰਦ ਮਨ ਦੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਆਹ ਗੁਰੂ ਚਰਨਾਂ ਚ ਲਵਾਈ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿੱਤੀਆਂ ਕਦਰ ਕਰਦਿਆਂ ਗੱਜ ਕੇ ਬੋਲਣਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ। ਗੁਰੂ ਪਿਆਰੀ ਸਤਸੰਗਤ ਵਿਚਾਰ ਕਰਨਾ ਧੰਨ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਜੀ ਉਹਨਾਂ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਸਾਡਾ ਗੁਰੂ ਕੌਣ ਹੈ। ਜਦੋਂ ਸਿੱਧਾ ਕੋਲ ਗਏ ਸਿੱਧਾ ਦੇ ਨਾਲ ਵਿਚਾਰ ਵਟਾਂਦਰਾ ਹੋਈ ਤੇ ਸਿੱਧਾ ਨੇ ਗੁਰੂ ਨਾਨਕ ਨੂੰ ਪੁੱਛਿਆ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਹੇ ਨਾਨਕ ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ ਹੈ ਜਿਹਦਾ ਤੂੰ ਸਿੱਖ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਉੱਥੇ ਹੀ ਕਹਿਣ ਲੱਗੇ ਸ਼ਬਦ ਗੁਰੂ ਸੁਤ ਤੁਮ ਚੇਲਾ। ਬੜੇ ਪਿਆਰ ਨਾਲ ਸਮਝਾਉਣ ਲੱਗੇ ਉਹਨਾਂ ਨੂੰ ਕਹਿੰਦੇ ਸ਼ਬਦ ਗੁਰੂ। ਉਹਨਾਂ ਉੱਥੇ ਹੀ ਕਿਹਾ ਕਿ ਮੇਰਾ ਕੋਈ ਗੁਰੂ ਸਰੀਰ ਨਹੀਂ ਹੈ ਮੇਰਾ ਕੋਈ ਗੁਰੂ ਸਰੀਰ ਨਹੀਂ ਹੈ ਔਰ ਮੇਰਾ ਸਰੀਰ ਕਿਸੇ ਦਾ ਸਿੱਖ ਨਹੀਂ ਹੈ। ਜਾਣਦੇ ਨਾ ਤੇ ਗੁਰੂ ਕੋਈ ਸਰੀਰ ਹੈ ਨਾ ਸਿੱਖ ਹੀ ਕੋਈ ਸਰੀਰ ਹੈ। ਉਹਨਾਂ ਕਿਹਾ ਮੇਰਾ ਕੋਈ ਗੁਰੂ ਸਰੀਰ ਨਹੀਂ ਹੈ ਤੇ ਨਾ ਹੀ ਮੇਰਾ ਸਰੀਰ ਸਿੱਖ ਹੈ। ਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ ਕਹਿੰਦੇ ਸ਼ਬਦ ਗੁਰੂ ਹੈ ਸ਼ਬਦ ਗੁਰੂ ਹੈ ਤੇ ਜਿਹੜਾ ਮੇਰੀ ਸੁਰਤ ਹੈ ਉਹ ਉਹਦੀ ਚੇਲਾ ਹੈ ਤੂੰ ਸਿੱਖ ਹੈ। ਸਾਡੀ ਸੁਰਤ ਸਿੱਖ ਆ ਸਰੀਰ ਸਿੱਖ ਨਹੀਂ ਹੈ। ਅਸੀਂ ਸਰੀਰ ਨੂੰ ਸਿੱਖ ਮੰਨ ਕੇ ਬਹਿ ਗਏ ਹਾਂ ਤੇ ਸਰੀਰ ਨੂੰ ਗੁਰੂ ਮੰਨ ਕੇ ਬਹਿ ਗਏ। ਹੁਣ ਆਪ ਜੀ ਵਿਚਾਰ ਕਰਕੇ ਦੇਖਣਾ ਕੋਈ ਵੀ ਇਨਸਾਨ ਜਦੋਂ ਘਰ ਬਣਾਉਂਦਾ ਹੈ ਪਹਿਲਾਂ ਪ੍ਰੀ ਪਲਾਨਿੰਗ ਕਰਦਾ ਹੈ ਨਕਸ਼ਾ ਬਣਾਉਂਦਾ ਨਕਸ਼ੇ ਦੇ ਵਿੱਚ ਉਹ ਬਣਾਉਂਦਾ ਮੈਂ ਕਿੱਥੇ ਕਮਰਾ ਪਾਉਣਾ ਕਿੱਥੇ ਬਾਥਰੂਮ ਪਾਉਣਾ ਕਿੱਥੇ ਲੋਬੀ ਬਣਾਉਣੀ ਕਿੱਥੇ ਡਰਾਇੰਗ ਰੂਮ ਬਣਾਉਣਾ ਪੂਰੀ ਇੱਕ ਡਿਟੇਲ ਬਣਾਉਂਦਾ। ਫਿਰ ਉਹਦੇ ਮੁਤਾਬਕ ਉਹਨੂੰ ਮਿਸਤਰੀ ਨੂੰ ਦੱਸਦਾ ਵੀ ਇਹਦੇ ਮੁਤਾਬਕ ਇੱਟਾਂ ਲਾਈ ਜਾਓ। ਗੁਰੂ ਨਾਨਕ ਨੇ ਵੀ ਇੱਕ ਨਕਸ਼ਾ ਤਿਆਰ ਕੀਤਾ ਇੱਕ ਨਕਸ਼ਾ ਤਿਆਰ ਕੀਤਾ। ਕਿਵੇਂ ਨਕਸ਼ਾ ਤਿਆਰ ਕੀਤਾ ਆਪ ਜੀ ਵਿਚਾਰ ਕਰਕੇ ਦੇਖ ਲਓ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਧਨ ਧਨ ਦੋ ਪ੍ਰਕਾਰ ਦਾ ਹੈ। ਇੱਕ ਸੰਸਾਰੀ ਧਨ ਹੈ ਜਿਹਨੂੰ ਆਪਾਂ ਮਾਇਆ ਕਹਿੰਦੇ ਹਾਂ। ਇੱਕ ਨਿਰੰਕਾਰੀ ਧਨ ਹੈ ਜਿਹਨੂੰ ਆਪਾਂ ਖਜ਼ਾਨਾ ਕਹਿੰਦੇ ਨਾਮ ਦਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਤੇ ਹੀ ਮੈਂ ਇਸ ਕਾ ਦਸਵਾਂ। ਹੁਣ ਨੌ ਨਿਧ ਕੀ ਹੈ ਖਜ਼ਾਨਾ ਕਹਿੰਦੇ ਅੰਮ੍ਰਿਤ ਪ੍ਰਭ ਕਾ ਨਾਮ ਕਹਿੰਦੇ ਪਰਮਾਤਮਾ ਦਾ ਨਾਮ ਹੈ ਨਾ ਕਹਿੰਦੇ ਖਜ਼ਾਨਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਧਿਆਨ ਦੇਣਾ ਜਿਹੜਾ ਕਹਿੰਦੇ ਮੇਰੇ ਅੰਦਰ ਇਹ ਖਜ਼ਾਨਾ ਪਿਆ ਆ। ਕੋਈ ਵੀ ਖਜ਼ਾਨਾ ਕੋਈ ਵੀ ਚੀਜ਼ ਧਰਤੀ ਚੋਂ ਪ੍ਰਗਟ ਹੁੰਦੀ ਧਰਤੀ ਵਿੱਚੋਂ ਲੱਭਦੀ ਸਾਨੂੰ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਮੈਨੂੰ ਵੀ ਆਪਣੇ ਅੰਦਰੋਂ ਖਜ਼ਾਨਾ ਲੱਭਾ ਮਨ ਵਿੱਚ ਅੰਦਰੋਂ ਖਜ਼ਾਨਾ ਲੱਭਾ। ਕਿਵੇਂ ਖਜ਼ਾਨਾ ਲੱਭਾ ਅੰਦਰੋਂ ਧਿਆਨ ਨਾਲ ਸੁਣਨ ਵਾਲੀ ਗੱਲ ਜੇ ਕਹਿੰਦੇ ਮੈਨੂੰ ਆਪਣੇ ਅੰਦਰੋਂ ਖਜ਼ਾਨਾ ਲੱਭਾ ਮੈਨੂੰ ਪਰਮਾਤਮਾ ਨੇ ਕਿਰਪਾ ਕੀਤੀ ਹੈ ਮੈਨੂੰ ਦਾ ਦਿੱਤੀ ਹੈ ਬਹੁਤ ਮਹਿੰਗੀ ਦਾ ਦਿੱਤੀ ਹੈ ਮੈਨੂੰ ਜਿਹੜਾ ਆਪਾਂ ਬਾਣੀ ਚੋਂ ਪੜ੍ਹਦੇ ਜੋ ਕੁਛ ਪਾਇਆ ਸੋ ਇੱਕਾ ਵਾਰ ਕਹਿੰਦੇ ਜੋ ਕੁਛ ਮੈਂ ਪਾਉਣਾ ਸੀ ਮੈਂ ਇੱਕ ਵਾਰੀ ਪਾ ਕੇ ਆਇਆ। ਤੇ ਪਿਆਰ ਨਾਲ ਸਮਝਾਉਣ ਲੱਗੇ ਕੀ ਦੱਸਣ ਲੱਗੇ ਕਹਿੰਦੇ ਜਿਹੜਾ ਖਜ਼ਾਨਾ ਹੈ ਹੁਣ ਧਿਆਨ ਦਿਓ ਸੰਸਾਰੀ ਖਜ਼ਾਨਾ ਕਿਸੇ ਦੇ ਹੱਥ ਲੱਗ ਜਾਵੇ ਕੋਈ 2-4 ਕਰੋੜ ਰੁਪਈਆ ਕਿਸੇ ਦੇ ਹੱਥ ਲੱਗ ਜਾਵੇ ਉਹ ਕੀ ਕਰਦਾ ਹੈ ਉਹ ਕਿਸੇ ਨੂੰ ਵੰਡਦਾ ਨਹੀਂ ਹੈ। ਉਹਦੇ ਮਨ ਵਿੱਚ ਇੱਕ ਚੀਜ਼ ਪੈਦਾ ਹੁੰਦੀ ਕਿ ਮੈਂ ਨਹੀਂ ਦੇਣਾ ਕਿਸੇ ਨੂੰ ਕੋਈ ਮੇਰੇ ਵਰਗਾ ਅਮੀਰ ਨਾ ਹੋ ਜਾਏ ਕੋਈ ਮੇਰੇ ਵਰਗਾ ਸ਼ਾਹੂਕਾਰ ਨਾ ਬਣ ਜਾਏ ਮੇਰੇ ਤੱਕ ਨਾ ਕੋਈ ਪਹੁੰਚ ਕਰ ਲਵੇ ਉਹ ਛੁਪਾਉਂਦਾ ਆ ਤੇ ਉਹਨੂੰ ਕੀ ਕਹਿੰਦੇ ਆ ਇਹ ਸਵਾਰਥੀ ਹੈ। ਉਹਨੂੰ ਕਹਿੰਦੇ ਸਵਾਰਥੀ ਹੈ। ਪੁੱਛਿਆ ਕਿਹੜੀ ਗੱਲ ਸਵਾਰਥੀ ਹੈ ਕਹਿੰਦੇ ਕਿਉਂਕਿ ਇਹਨੇ ਖਜ਼ਾਨਾ ਇਹਦੇ ਕੋਲ ਆ ਇਹਨੂੰ ਆਪਣੇ ਨਾਲ ਹੀ ਮਤਲਬ ਹੈ ਦੂਜੇ ਨਾਲ ਮਤਲਬ ਨਹੀਂ ਹੈ ਇਹ ਸਵਾਰਥੀ ਹੈ। ਵਿਚਾਰ ਕਰਨਾ ਸਵਾਰਥੀ ਹਮੇਸ਼ਾ ਦੁਖੀ ਰਹਿੰਦਾ ਸਵਾਰਥੀ ਹਮੇਸ਼ਾ ਦੁਖੀ ਰਹਿੰਦਾ ਸੀ। ਆਪਾਂ ਬਣ ਚੋਂ ਪੜ੍ਹਦੇ ਰਹਿ ਗਏ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਬ੍ਰਹਮੰਤਾ। ਦੋਹੋਂ ਵਿਪਸਥਾ ਤੇਜੋ ਮੁਕਤਾ, ਸੋਈ ਸੁਹੇਲਾ ਅਲੀਏ। ਕਹਿੰਦੇ ਜਿਸ ਗ੍ਰਹਿ ਵਿੱਚ ਬਹੁਤ ਧਨ ਆ ਉਹਨੂੰ ਚਿੰਤਾ ਲੱਗੀ ਕਿ ਕਿਤੇ ਖੁਸ ਨਾ ਜਾਵੇ, ਕੋਈ ਹੋਰ ਨਾ ਲੈ ਜਾਏ ਖੋ ਕੇ, ਕੋਈ ਮੇਰੇ ਵਰਗਾ ਨਾ ਬਣ ਜਾਏ। ਤੇ ਜੈ ਗ੍ਰਹਿ ਥੋੜ੍ਹੀ ਜੋ ਫਿਰੇ ਬ੍ਰਹਮੰਤਾ, ਜਿਹਦੇ ਘਰ ਮਾਇਆ ਥੋੜ੍ਹੀ ਆ, ਧਨ ਥੋੜ੍ਹਾ, ਉਹ ਭਟਕਦਾ ਫਿਰਦਾ ਲੱਭਦਾ ਫਿਰਦਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਦੋਹੋਂ ਵਿਵਸਥਾ ਤੇ ਜੋ ਮੁਕਤਾ, ਕਹਿੰਦਾ ਦੋਨਾਂ ਅਵਸਥਾ ਤੋਂ ਜਿਹੜਾ ਮੁਕਤ ਆ, ਖਲਾਸ ਆ, ਛੁੱਟਿਆ ਆ, ਕਿੱਥੋਂ? ਨਾ ਤੇ ਧਨ ਸਾਂਭਣ ਦੀ ਚਿੰਤਾ ਤੇ ਨਾ ਧਨ ਇਕੱਠਾ ਕਰਨ ਦੀ ਚਿੰਤਾ। ਇਹ ਦੋਨਾਂ ਅਵਸਥਾ ਤੋਂ ਜਿਹੜਾ ਬਚਿਆ ਹੋਇਆ ਹੈ, ਸੂਈ ਸੁਹੇਲਾ ਭਾਲੀਏ, ਕਹਿੰਦਾ ਲੱਭ ਲਓ। ਇਹ ਸੌਖਾ ਜੇ ਲੱਭਦਾ ਕਿੱਥੇ, ਇੱਕ ਸਾਂਭਦਾ ਫਿਰਦਾ, ਇੱਕ ਲੱਭਦਾ ਫਿਰਦਾ, ਸੁਹੇਲਾ ਕੌਣ ਲੱਭਦਾ? ਕੋਈ ਕਹਿ ਦੇਵੇ ਕਿ ਮੈਨੂੰ ਕੋਈ ਲੋੜ ਨਹੀਂ, ਨਾ ਲੱਭਣ ਦੀ ਲੋੜ ਹੈ, ਨਾ ਸਾਂਭਣ ਦੀ ਲੋੜ ਹੈ, ਜੋ ਰੱਬ ਨੇ ਕਰਨਾ ਆਪੇ ਕਰੂਗਾ। ਹੈ ਨਹੀਂ ਹਿੰਮਤ ਸਾਡੇ ਕੋਲ ਕਹਿਣ ਦੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਸਵਾਰਥੀ ਹੈ, ਇਹ ਦੁਖੀ ਰਹੂਗਾ। ਸਵਾਰਥੀ ਬੰਦਾ ਹਮੇਸ਼ਾ ਦੁਖੀ ਹੁੰਦਾ ਸੀ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਮੇਰੇ ਅੰਦਰ ਧਨ ਪੈਦਾ ਹੋਇਆ, ਮੈਨੂੰ ਧਨ ਲੱਭ ਪਿਆ। ਕਹਿੰਦਾ ਨਾਮ ਦਾ ਖਜ਼ਾਨਾ ਲੱਭ ਪਿਆ। ਕਹਿੰਦੇ ਉਹਦਾ ਨਾਮ ਦਾ ਖਜ਼ਾਨਾ ਲੱਭਿਆ, ਕਹਿੰਦੇ ਮੇਰੇ ਮਨ 'ਚ ਪਿਆਰ ਪੈਦਾ ਹੋਇਆ। ਸਵਾਰਥ ਨਹੀਂ ਪੈਦਾ ਹੋਇਆ, ਪਿਆਰ ਪੈਦਾ ਹੋਇਆ। ਕਿਹੜਾ? ਕਹਿੰਦੇ ਕਿਉਂ ਨਾ ਹੋਵੇ ਖਜ਼ਾਨਾ ਵੰਡਾਂ, ਇਹ ਖਜ਼ਾਨਾ ਮੈਂ ਵੰਡਾਂ ਤਾਂ ਕਿ ਜਿਹੜਾ ਇਸ ਖਜ਼ਾਨੇ ਦੀ ਵਰਤੋਂ ਕਰੇ ਉਹ ਮੇਰੇ ਵਰਗਾ ਹੋ ਜਾਏ। ਦੇਖੋ ਸਵਾਰਥੀ ਕਹਿੰਦਾ ਕੋਈ ਮੇਰੇ ਵਰਗਾ ਨਾ ਹੋ ਜਾਏ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰੇ ਵਰਗਾ ਹੋ ਜਾਏ। ਉਹਨਾਂ ਨੇ ਧਨ ਵੰਡਣਾ ਸ਼ੁਰੂ ਕਰਤਾ। ਕਾਹਦਾ? ਸ਼ਬਦ ਨਾਮ ਦਾ। ਹੁਣ ਵਿਚਾਰ ਕਰਨਾ, ਜਦੋਂ ਉਹਨਾਂ ਨੇ ਖਜ਼ਾਨਾ ਵੰਡਣਾ ਸ਼ੁਰੂ ਕੀਤਾ, ਖਜ਼ਾਨਾ ਵੰਡਦਿਆਂ ਵੰਡਦਿਆਂ ਗੁਰੂ ਨਾਨਕ ਪਾਤਸ਼ਾਹ ਦੇ ਮਨ ਵਿੱਚ ਖਿਆਲ ਪੈਦਾ ਹੋਇਆ, ਜਿਹੜਾ ਆਪਾਂ ਉਹਨੇ ਗੱਲ ਕੀ ਨਕਸ਼ਾ ਬਣਾਤਾ ਪਹਿਲਾਂ ਹੀ, ਉਹਨਾਂ ਨੇ ਨਕਸ਼ਾ ਬਣਾ ਲਿਆ ਗੁਰੂ ਨਾਨਕ ਪਾਤਸ਼ਾਹ ਨੇ। ਕੀ ਨਕਸ਼ਾ ਬਣਾ ਲਿਆ? ਕਹਿਣ ਲੱਗੇ ਵੀ ਜਿਹੜਾ ਮੈਂ ਉਪਦੇਸ਼ ਦੇਣ ਲੱਗਾ, ਜਿਹੜਾ ਮੈਂ ਖਜ਼ਾਨਾ ਵੰਡਣ ਲੱਗਾ, ਜਿਹੜੀ ਮੈਂ ਦਾਤ ਦੇਣ ਲੱਗਾ, ਲੋਕਾਂ ਨੂੰ ਪਰ ਉਪਕਾਰ ਕਰਨ ਲੱਗਾ, ਮੇਰੇ ਸਰੀਰ ਦੀ ਮਿਆਦ ਤਾਂ ਕੋਈ 60-70-80-90 ਸਾਲ ਹੋਊਗੀ। ਤੇ ਜਿਹਦੇ ਸਰੀਰ ਖੁੱਸ ਗਿਆ ਤੇ ਉਸ ਤੋਂ ਮਗਰੋਂ ਇਹਨਾਂ ਨੂੰ ਦਾਤ ਕਿੱਥੋਂ ਮਿਲੂਗੀ? ਉਸ ਤੋਂ ਮਗਰੋਂ ਦਾਤ ਕਿੱਥੋਂ ਮਿਲੂਗੀ? ਫਿਰ ਗੁਰੂ ਨਾਨਕ ਪਾਤਸ਼ਾਹ ਨਕਸ਼ਾ ਤਿਆਰ ਕਰ ਲਿਆ। ਕੀ ਨਕਸ਼ਾ ਤਿਆਰ ਕਰ ਲਿਆ? ਕਿ ਅੱਜ ਮੈਂ ਨਾਨਕ ਦੇ ਸਰੀਰ ਵਿੱਚ ਹਾਂ ਤੇ ਮੈਂ 10 ਸਰੀਰ ਭੋਗਣੇ ਇਹੋ ਜਿਹੇ। ਇਹ ਨਕਸ਼ਾ, ਮੈਂ 10 ਸਰੀਰ ਭੋਗਣੇ ਆ ਤੇ 10 ਸਰੀਰਾਂ ਦੇ ਵਿੱਚ ਮੈਂ ਇੱਕ ਗ੍ਰੰਥ ਤਿਆਰ ਕਰਨਾ। ਇਹ ਨਕਸ਼ਾ ਪਹਿਲਾਂ ਹੀ ਪ੍ਰੀ ਪਲਾਨਿੰਗ ਹੈ। ਕਹਿੰਦੇ ਮੈਂ 10 ਸਰੀਰ ਤਿਆਰ ਕਰਨੇ ਨੇ, 10 ਸਰੀਰਾਂ ਦੇ ਅੰਦਰ ਮੈਂ ਇੱਕ ਗ੍ਰੰਥ ਤਿਆਰ ਕਰਨਾ। ਠੀਕ ਹੈ, ਹੁਣ ਧਿਆਨ ਦੇਣਾ ਆਪ ਜੀ, ਉਹਨਾਂ ਦੇ ਮਨ ਦੀ ਵਿਚਾਰ ਵੀ ਜੇ ਮੈਂ 10 ਸਰੀਰ ਭੋਗੇ ਵੀ, ਕਿਸੇ ਸਰੀਰ 'ਚ ਮੇਰੀ ਥੋੜ੍ਹੀ ਉਮਰ ਹੋਊ, ਕਿਸੇ ਸਰੀਰ 'ਚ ਵੱਧ ਉਮਰ ਹੋਊ, 50 ਸਾਲ, 100 ਸਾਲ, 10 ਸਾਲ, 20 ਸਾਲ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਕਹਿੰਦੇ ਮੈਂ ਇੱਕ ਐਸਾ ਸਰੀਰ ਅਖਤਿਆਰ ਕਰਨਾ, ਐਸਾ ਸਰੀਰ ਮੈਂ ਅਡੋਪਟ ਕਰਨਾ ਜਿਸ ਸਰੀਰ ਦੀ ਉਮਰ ਨਾ ਹੋਵੇ। ਉਹ ਸਰੀਰ ਕਿਹੜਾ ਹੈ? ਤੋਂ ਕੀ ਕਹਿਣ ਲੱਗੇ, ਕਹਿੰਦੇ ਫਿਰ ਉਹ ਸਰੀਰ ਸ਼ਬਦ ਹੈ। ਉਹਨਾਂ ਨੇ ਸ਼ਬਦ ਇੱਕ ਸਰੀਰ ਤਿਆਰ ਕੀਤਾ। ਕਹਿਣ ਲੱਗੇ ਐਸਾ ਸਰੀਰ ਮੈਂ ਤਿਆਰ ਕਰ ਜਾਣਾ ਜਿਹਦੀ ਉਮਰ ਨਾ ਹੋਵੇ, ਇਸ ਸਰੀਰ ਦੀ ਉਮਰ ਹੈ। ਕਹਿੰਦੇ ਮਤਲਬ 5 ਭੌਤਿਕ ਸਰੀਰ ਦੀ ਉਮਰ ਹੈ। ਪਰ ਧਿਆਨ ਦੇਣਾ, ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਹੈ ਨਾ, ਇਹਦੀ ਕੋਈ ਉਮਰ ਨਹੀਂ ਹੈ, ਇਹਦੀ ਕੋਈ ਉਮਰ ਨਹੀਂ ਹੈ। ਠੀਕ ਹੈ, ਉਹਨਾਂ ਨੇ ਸਾਨੂੰ ਸਮਝਾਉਣਾ ਕੀਤਾ, ਕਹਿੰਦੇ ਹੇ ਪ੍ਰਾਣੀ ਮਨ ਬਿਰਤੀ ਬਣਾ। ਹੁਣ ਪ੍ਰਗਟ ਗੁਣਾ ਕੀ ਦੇ, ਕੀ ਮਤਲਬ ਹੈ ਪ੍ਰਗਟ ਗੁਣਾ ਕੀ ਦੇ? ਹੋਇਆ ਕੀ? ਧਿਆਨ ਦੇਣਾ ਦੇ ਰਹਿ ਕਰੀ, ਪ੍ਰਗਟ ਗੁਣਾ ਕੀ ਦੇ ਕਿਵੇਂ? ਕਹਿੰਦੇ ਇੱਕ ਸਮੇਂ ਲਾਹੌਰ ਦਾ ਇੱਕ ਸੱਜਣ ਹੋਇਆ, ਉਹਦਾ ਨਾਂ ਸੀ ਭਾਈ ਮਨਸੁਖ ਸਿੰਘ। ਮਨਸੁਖ ਦਾ ਨਾਂ ਸੀ ਤੇ ਲਾਹੌਰ ਅੰਦਰ ਬੈਠਿਆ ਉਹਨੇ ਗੁਰੂ ਨਾਨਕ ਦੀ ਮਹਿਮਾ ਸੁਣੀ। ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ਸੁਣੀ, ਮਹਿਮਾ ਸੁਣਨ ਦੇ ਨਾਲ ਪਤਾ ਕੀ ਹੋਇਆ, ਜਦੋਂ ਉਹਨਾਂ ਨੇ ਮਹਿਮਾ ਸੁਣੀ ਨਾ, ਮਹਿਮਾ ਸੁਣ ਕੇ ਮਨ 'ਚ ਚਾਅ ਆਇਆ ਉਹਦੇ ਵੀ ਕਿਉਂ ਨਾ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਆਵਾਂ। ਬੜਾ ਵੱਡਾ ਵਪਾਰੀ ਸੀ, ਸ਼੍ਰੀ ਲੰਕਾ 'ਚ ਕੀ ਅਰਬ ਕੰਟਰੀਆਂ 'ਚ ਕੀ ਦਾ ਬੜਾ ਵੱਡਾ ਬਿਜ਼ਨਸ ਚੱਲਦਾ ਸੀ। ਫਿਰ ਤਾਂ ਮਨ ਵਿੱਚ ਚਾਅ ਪੈਦਾ ਹੋਇਆ ਵੀ ਗੁਰੂ ਨਾਨਕ ਦੇ ਦਰਸ਼ਨ ਕਰਨੇ। ਭਾਈ ਮਨਸੁਖ ਤੁਰ ਪਏ ਉੱਥੋਂ, ਕਿਹਦੇ ਨਾਲ? ਭਾਈ ਭਗੀਰਥ ਦੇ ਨਾਲ। ਉੱਥੋਂ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਕਰਨ ਲਈ ਸੁਲਤਾਨਪੁਰ ਲੋਧੀ ਪਹੁੰਚ ਗਏ। ਜਦੋਂ ਸੁਲਤਾਨਪੁਰ ਲੋਧੀ ਪਹੁੰਚ ਗਏ ਨਾ, ਦਰਸ਼ਨ ਕੀਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ, ਉੱਥੇ ਰਹਿਣ ਲੱਗ ਪਏ। 2-4 ਦਿਨ ਰਹੇ ਉੱਥੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਵਚਨ ਸੁਣ ਕੇ, ਵਿਚਾਰ ਸੁਣ ਕੇ ਪਹਿਲਾਂ ਦਰਸ਼ਨ ਕੀਤੇ ਸਰੀਰ ਦੇ, ਪਹਿਲਾਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਸਰੀਰ ਦੇ, ਹੁਣ ਕੇ ਦਰਸ਼ਨ ਕੀਤੇ ਵਿਚਾਰ ਦੇ। ਜਦੋਂ ਵਿਚਾਰ ਦੇ ਦਰਸ਼ਨ ਕੀਤੇ ਨਾ, ਧਿਆਨ ਦੇਣਾ, ਜੰਗਲ ਜਦੋਂ ਅੱਗ ਲੱਗਦੀ ਨਾ, ਅੱਗ ਜੰਗਲ ਚ ਅੱਗ ਲੱਗ ਜਾਵੇ ਤੇ ਜੀਵ ਜੰਤੂ ਭੱਜਦੇ। ਜੰਗਲ ਚ ਅੱਗ ਲੱਗ ਗਈ, ਜੀਵ ਜੰਤੂ ਭੱਜੇ, ਸੱਪ ਦੇ ਵੀ ਸਰੀਰ ਨੂੰ ਸੇਕਾ ਲੱਗ ਗਿਆ, ਸੱਪ ਦੇ ਵੀ ਸਰੀਰ ਨੂੰ ਸੇਕਾ ਲੱਗ ਗਿਆ, ਭੱਜਿਆ। ਕਿੱਧਰ ਭੱਜਿਆ? ਚੰਦਨ ਦੇ ਬੂਟੇ ਨਾਲ ਲਿਪਟ ਗਿਆ ਜਾ ਕੇ, ਕਿਉਂਕਿ ਚੰਦਨ ਦੇ ਬੂਟੇ ਅੰਦਰ ਸ਼ਾਂਤੀ ਹੁੰਦੀ, ਠੰਡਕ ਹੁੰਦੀ, ਉਹਦੇ ਨਾਲ ਲਿਪਟ ਗਿਆ। ਜਦੋਂ ਲਿਪਟ ਗਿਆ ਨਾ, ਤੇ ਸਰੀਰ ਨੂੰ ਠੰਡਕ ਮਿਲੀ, ਉੱਥੇ ਲਿਪਟਿਆ ਰਿਹਾ। ਹੁਣ ਉਹਦਾ ਦਿਲ ਨਾ ਕਰੇ ਛੱਡਣ ਨੂੰ, ਵੀ ਮੈਂ ਚੰਦਨ ਦੇ ਰੁੱਖ ਨੂੰ ਛੱਡ ਦੇਵਾਂ, ਕਿਉਂਕਿ ਗਰਮੀ ਲੱਗਦੀ ਸੀ, ਸੇਕਾ ਲੱਗਾ ਸੀ। ਧਿਆਨ ਨਾਲ ਸੁਣਿਓ, ਕਹਿੰਦੇ ਭਾਈ ਮਨਸੁਖ ਜਿਹੜਾ ਸੀ ਨਾ, ਉਹਦੇ ਮਨ ਵਿੱਚ ਵੀ ਅੱਗ ਬਲਦੀ ਸੀ ਆਪਣੇ ਪਾਪਾਂ ਤੇ ਮਾੜਿਆਂ ਕਰਮਾਂ ਦੀ, ਸੇਕਾ ਲੱਗਾ ਸੀ। ਜਦੋਂ ਸੇਕਾ ਲੱਗਾ ਸੀ ਨਾ, ਉਸ ਸੇਕੇ ਦੇ ਵਿੱਚ ਭੱਜਦਾ ਭੱਜਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਕੋਲ ਪਹੁੰਚਿਆ, ਪਹਿਲਾਂ ਦਰਸ਼ਨ ਕੀਤੇ, ਸੱਪ ਪਹਿਲਾਂ ਰੁੱਖ ਵੇਖਦਾ, ਸੱਪ ਨੂੰ ਪਛਾਣਿਆ। ਜਦੋਂ ਰੁੱਖ ਵੇਖਿਆ ਤੇ ਸੱਪ ਰੁੱਖ ਦੇ ਲਾਗੇ ਗਿਆ, ਵੀ ਵਗ ਗਿਆ, ਚੋਂ ਠੰਡਕ ਆਉਂਦੀ ਪਈ, ਇਹ ਚੰਦਨ ਦਾ ਰੁੱਖ ਹੀ, ਲਿਪਟ ਗਿਆ। ਕਹਿੰਦੇ ਭਾਈ ਮਨਸੁਖ ਨੇ ਵੀ ਗੁਰੂ ਨਾਨਕ ਦੇ ਦਰਸ਼ਨ ਕੀਤੇ, ਸੱਪ ਨੂੰ ਚੰਦਨ ਦੇ ਰੁੱਖ ਦੇ ਕੋਲ ਜਾ ਕੇ ਸ਼ਾਂਤੀ ਮਿਲੀ, ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਭਾਈ ਮਨਸੁਖ ਨੂੰ ਸ਼ਾਂਤੀ ਮਿਲੀ। ਜਦੋਂ ਸ਼ਾਂਤੀ ਮਿਲੀ ਨਾ, ਉੱਥੇ ਰਹਿਣ ਲੱਗ ਪਿਆ। ਸੱਪ ਲਿਪਟ ਗਿਆ ਜਿਹਦੇ ਨਾਲ, ਰੁੱਖ ਨਾਲ, ਤੇ ਭਾਈ ਮਨਸੁਖ ਗੁਰੂ ਨਾਨਕ ਚਰਨਾਂ 'ਚ ਰਹਿਣ ਲੱਗ ਪਿਆ। ਉਹ ਠੰਡਕ ਮਹਿਸੂਸ ਕਰਦਾ ਰੁੱਖ ਦੇ ਵਿੱਚੋਂ, ਤੇ ਭਾਈ ਮਨਸੁਖ ਠੰਡਕ ਮਹਿਸੂਸ ਕਰਦਾ ਗੁਰੂ ਦੀ ਵਿਚਾਰ ਵਿੱਚੋਂ। ਜਦੋਂ ਗੁਰੂ ਦੀ ਵਿਚਾਰ ਵਿੱਚੋਂ ਠੰਡਕ ਮਹਿਸੂਸ ਕੀਤੀ, ਮਨ ਸ਼ਾਂਤ ਹੋਣ ਲੱਗ ਪਿਆ, ਉੱਥੇ ਰਹਿਣ ਲੱਗ ਪਿਆ। ਥੋੜ੍ਹੇ ਦਿਨ ਰਿਹਾ ਤੇ ਪਿੱਛੋਂ ਸੁਨੇਹਾ ਆਇਆ। ਅੱਜ ਤੇ ਚਲੋ ਆਪਾਂ ਟੈਲੀਫੋਨ ਕਹਿ ਦਿੰਦੇ ਨਾ, ਉਹਨਾਂ ਸਮੇਂ ਸੁਨੇਹੇ ਹੁੰਦੇ ਸੀ। ਪਿੱਛੋਂ ਸੁਨੇਹਾ ਆਇਆ ਵੀ ਮਨਸੁਖ, ਵੀ ਤੇਰਾ ਵਪਾਰ ਦਾ ਜਿਹੜਾ ਬੇੜਾ ਨਾ, ਉਹ ਲੋਡ ਹੋ ਗਿਆ ਤੇ ਤਲਣ ਲਈ ਤਿਆਰ ਹੈ, ਤੈਨੂੰ ਵਾਪਸ ਆਉਣਾ ਪੈਣਾ। ਤੇ ਗੁਰੂ ਨਾਨਕ ਪਾਤਸ਼ਾਹ ਚਰਨਾਂ ਜਾ ਕੇ ਭਾਈ ਮਨਸੁਖ ਕਹਿਣ ਲੱਗੇ, ਕਹਿੰਦੇ ਪਾਤਸ਼ਾਹ ਮੈਨੂੰ ਜਾਣਾ ਪੈਣਾ, ਤੇ ਮੇਰਾ ਜਾਣੂ ਦਿਲ ਨਹੀਂ ਕਰਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਨਸੁਖ ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਹੀ ਹੈ, ਜਾ ਤੂੰ ਜਾ ਆਪਣਾ ਵਪਾਰ ਕਰ, ਕਿਰਤ ਕਰ, ਕੰਮ ਕਰ ਕਰ, ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਸਿਖਾਈ। ਕਹਿੰਦੇ ਜਦੋਂ ਭਾਈ ਮਨਸੁਖ ਇੰਨੀ ਗੱਲ ਗੁਰੂ ਨਾਨਕ ਨੂੰ ਕਹਿ ਕੇ ਜਾਦੂ ਲੈ ਕੇ ਤੁਰ ਪਿਆ, ਹੁਣ ਤੁਸੀਂ ਸਿਆਣੇ ਹੋ, ਸੱਪ ਦੇ ਸਿਰ ਨੂੰ ਲੱਗਾ ਹੋਵੇ ਸੇਕਾ, ਤੇ ਚੰਦਨ ਦੇ ਰੁੱਖ ਨਾਲ ਲਿਪਟ ਕੇ ਮਿਲਦੀ ਹੋਵੇ ਠੰਡਕ, ਤੇ ਉੱਥੋਂ ਜਦੋਂ ਦੂਰ ਹੋਊਗਾ ਤੇ ਵਾਪਸ ਭੱਜੂਗਾ ਨੀ, ਉਦੋਂ ਸੇਕਾ ਫਿਰ ਲੱਗੂਗਾ। ਤੇ ਕਹਿੰਦੇ ਭਾਈ ਮਨਸੁਖ ਜਦੋਂ ਥੋੜੀ ਜਿਹੀ ਦੂਰੀ ਤੇ ਗਏ ਨਾ, 2-4 ਕਿਲੋਮੀਟਰ ਹੀ ਗਏ, ਉਹ ਸੇਕਾ ਵੱਧ ਗਿਆ, ਅੰਦਰੋਂ ਕਰਮਾਂ ਦੀ ਪਾਪਾਂ ਦੀ ਅੱਗ ਜਿਹੜੀ ਸੀ ਭੜਕ ਉੱਠੀ, ਤੇ ਦੁਬਾਰਾ ਸੇਕਾ ਲੱਗਣ ਲੱਗ ਪਿਆ। ਤੇ ਭਾਈ ਮਨਸੁਖ ਉੱਥੇ ਹੀ ਮੁੜ ਆਏ, ਆ ਕੇ ਨਾ ਗੁਰੂ ਨਾਨਕ ਪਾਤਸ਼ਾਹ ਚਰਨਾਂ 'ਚ ਨਮਸਕਾਰ ਕੀਤੀ। ਕਹਿੰਦੇ ਮਨਸੁਖ ਮੁੜਿਆ ਬਈ? ਕਹਿੰਦੇ ਪਾਤਸ਼ਾਹ, ਵੀ ਜਦੋਂ ਮੈਂ ਤੁਹਾਡੇ ਕੋਲੋਂ ਗਿਆ ਨਾ, ਤੇ ਸੇਕਾ ਇੰਨਾ ਕੁ ਵੱਧ ਗਿਆ ਮੇਰੇ ਪਾਪਾ ਨਾਲ, ਵੀ ਮੈਨੂੰ ਐਂ ਲੱਗੇ ਵੀ 2-4 ਕਿਲੋਮੀਟਰ ਵਿੱਚ ਮੇਰੀ ਜਾਨ ਨਿਕਲ ਚੱਲੀ, ਤੇ ਮੈਂ ਤੁਹਾਤੋਂ ਬਗੈਰ ਨਹੀਂ ਜਾ ਸਕਦਾ, ਹੁਣ ਆਪਾਂ ਨੂੰ ਸੌਦਾ ਤੈਅ ਕਰਨਾ ਪੈਣਾ। ਧਿਆਨ ਨਾਲ ਸੁਣਨਾ, ਸ਼ਬਦ ਗੁਰੂ ਕਿਉਂ ਕਹਿੰਦੇ, ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਪ੍ਰਕਾਸ਼ ਦਿਹਾੜੇ ਦੀ ਮਹਾਨਤਾ ਸੁਣਿਓ ਕੀ ਹੈ। ਕਹਿੰਦੇ ਭਾਈ ਮਨਸੁਖ ਨੇ ਆ ਕੇ ਗੁਰੂ ਨਾਨਕ ਚਰਨਾਂ 'ਚ ਨਮਸਕਾਰ ਕੀਤੀ, ਤੇ ਪਾਤਸ਼ਾਹ ਕੀ ਕਹਿੰਦੇ, ਉਹ ਚੱਲ ਭਾਈ ਮਨਸੁਖ ਕੋਈ ਗੱਲ ਨਹੀਂ, ਜਾ ਤੂੰ। ਕਹਿੰਦਾ ਨਹੀਂ ਪਾਤਸ਼ਾਹ, ਸੌਦਾ ਕਰਨਾ ਪੈਣਾ। ਦੱਸ ਕੀ? ਕਹਿੰਦੇ ਵੀ ਜਾਂ ਤੇ ਮੈਨੂੰ ਇੱਥੇ ਰੱਖ ਲਓ, ਠੀਕ ਹੈ ਰਹਿ ਲਾ, ਪਰ ਕਹਿੰਦਾ ਫਿਰ ਕੰਮ ਕਰ ਕਿਵੇਂ ਚੱਲੂਗਾ? ਕਹਿੰਦੇ ਹੋਰ ਦੱਸ ਫਿਰ। ਕਹਿੰਦੇ ਫਿਰ ਜਾਂ ਫਿਰ ਪਾਤਸ਼ਾਹ ਤੁਸੀਂ ਕਰੋ ਵੀ ਤੁਸੀਂ ਮੇਰੇ ਨਾਲ ਚਲੋ, ਮੇਰੇ ਨਾਲ ਚਲੋ। ਕਹਿੰਦਾ ਇੱਦਾਂ ਕਰੂੰਗਾ ਮੈਂ ਵੀ ਮੇਰੇ ਬੇੜੇ ਦੇ ਅੰਦਰ ਮੈਂ ਤੁਹਾਡਾ ਵਧੀਆ ਆਸਣ ਲਵਾ ਦਿੰਦਾ, ਵਧੀਆ ਬਿਸਤਰਾ ਲਵਾ ਦਿੰਦਾ, ਤੁਸੀਂ ਉੱਥੇ ਬੈਠੇ ਰਹੋ, ਤੁਸੀਂ ਮੇਰੇ ਬੇੜੇ ਦੇ ਨਾਲ ਰਹੋ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਭਾਈ ਮਨਸੁਖ ਮੈਂ ਤੇਰੇ ਨਾਲ ਚਲਾ ਗਿਆ, ਤੇ ਜਿਹੜੇ ਬਾਕੀ ਸੰਗਤ ਬੈਠੀ ਇਹਨਾਂ ਦੇ ਨਾਲ ਕੌਣ ਰਹੂਗਾ? ਤੂੰ ਤੇ ਮੈਨੂੰ ਲੈ ਗਿਆ ਅੱਜ, ਤੂੰ ਤੇ ਲੈ ਗਿਆ, ਤੇ ਇਹ ਜਿਹੜੇ ਵਿਚਾਰੇ ਕਿੱਥੇ ਜਾਣਗੇ? ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ, ਮੈਂ ਤਾਂ ਨਾਲ ਲੈ ਕੇ ਜਾਣਾ, ਜੇ ਤੁਸੀਂ ਨਾਲ ਨਹੀਂ ਜਾਂਦੇ ਤੇ ਮੈਂ ਨਹੀਂ ਜਾਂਦਾ, ਕਿਉਂਕਿ ਤੁਹਾਡੇ ਤੋਂ ਬਗੈਰ ਮੇਰੀ ਜ਼ਿੰਦਗੀ ਜਿਹੜੀ ਹੈ ਨਾ, ਨਿਭਣੀ ਔਖੀ ਹੋ ਗਈ ਹੈ। ਸੱਪ ਚੰਦਨ ਦੇ ਬੂਟੇ ਨਾਲ ਲਿਪਟਿਆ, ਜੇ ਛੱਡਦਾ ਤੇ ਜਾਣ ਜਾਂਦੀ ਹੈ, ਤੇ ਗੁਰੂ ਨਾਨਕ ਪਾਤਸ਼ਾਹ ਚਰਨਾਂ ਦੇ ਨਾਲ ਭਾਈ ਮਨਸੁਖ ਲਿਪਟਿਆ, ਜਦੋਂ ਵਿਛੜ ਕੇ ਜਾਂਦਾ ਹੈ ਤੇ ਜਾਣ ਨਿਕਲਦੀ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨਸੁਖ ਵੀ ਤੂੰ ਮੈਨੂੰ ਨਾਲ ਖੜਨਾ, ਕਹਿੰਦੇ ਮੈਂ ਤੇ ਪਾਤਸ਼ਾਹ ਖੜਨਾ। ਕਹਿੰਦੇ ਫਿਰ ਆ ਜਾ ਬਈ, ਲੈ ਲਿਆ ਇੱਕ ਪੇਪਰ, ਲਿਆ ਇੱਕ ਪੇਪਰ ਲਿਆਂਦਾ। ਕਹਿੰਦੇ ਜਦੋਂ ਪੇਪਰ ਲਿਆਂਦਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਪੇਪਰ ਦੇ ਉੱਤੇ ਕੋਈ ਸ਼ਬਦ ਲਿਖਿਆ, ਸ਼ਬਦ ਲਿਖ ਕੇ ਤੇ ਭਾਈ ਮਨ ਸਿੰਘ ਨੂੰ ਬੁਲਾਇਆ। ਕਹਿੰਦੇ ਮਨ ਸੁਖ ਆ ਜਾ ਬਈ, ਚਰਨ ਧੋ ਕੇ ਹੱਥ ਧੋ ਕੇ ਤੇ ਆ ਜਾ। ਉਹ ਚਰਨ ਧੋ ਕੇ ਹੱਥ ਧੋ ਕੇ ਆਇਆ, ਉਹਦੇ ਹੱਥਾਂ ਦੇ ਵਿੱਚ ਉਹ ਲਿਖਿਆ ਸ਼ਬਦ ਪਕੜਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਤੇ ਕਹਿਣ ਲੱਗੇ ਭਾਈ ਮਨਸੁਖ ਆ ਲੈ ਜਾ, ਜਿੱਥੇ ਜਾ ਕੇ ਵੀ ਤੂੰ ਇਹਨੂੰ ਪੜ੍ਹੇਗਾ ਤੈਨੂੰ ਮੇਰਾ ਰੂਪ ਨਜ਼ਰ ਆਊਗਾ, ਤੈਨੂੰ ਮੈਂ ਦਿਖਾਈ ਦਊਂਗਾ, ਤੈਨੂੰ ਮੈਂ ਮਹਿਸੂਸ ਹੋਊਂਗਾ ਉੱਥੇ ਹੀ। ਲੈ ਜਾ ਬਣ ਗਿਆ ਸ਼ਬਦ ਗੁਰੂ। ਹੁਣ ਧਿਆਨ ਦੇਣਾ, ਸ਼ਬਦ ਗੁਰੂ ਦੀ ਪਰੰਪਰਾ ਬੜੀ ਆਨੰਦ ਨਾਲ ਚੱਲੀ, ਆਪਾਂ ਗੌਰ ਨਹੀਂ ਕੀਤੀ। ਗੁਰੂ ਨਾਨਕ ਪਾਤਸ਼ਾਹ ਬਟਾਲੇ ਵਿਖੇ ਵਿਆਹ ਕਰਵਾਉਣ ਚਲੇ ਗਏ। ਜਦੋਂ ਵਿਆਹ ਕਰਵਾਉਣ ਗਏ ਤੇ ਆਪ ਜੀ ਨੇ ਸ਼ਾਇਦ ਸੁਣਿਆ ਹੋਵੇ ਕਿ ਨਹੀਂ ਸੁਣਿਆ ਹੋਵੇ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਫੇਰੇ ਕਰਾਉਣ ਲਈ ਪੰਡਿਤ ਪਹੁੰਚ ਗਏ। ਪੰਡਿਤ ਜਿਸਲੇ ਪਹੁੰਚ ਗਿਆ, ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦੀਆਂ ਤਿਆਰੀਆਂ ਹੋ ਗਈਆਂ। ਕਹਿੰਦੇ ਜੀ ਪੰਡਿਤ ਜੀ ਵੀ ਆ ਗਏ ਨੇ ਫੇਰੇ ਪੜ੍ਹਨ ਲਈ। ਕਹਿੰਦੇ ਜੀ ਠੀਕ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ 9 ਸਾਲ ਦੀ ਉਮਰ ਸੀ ਨਾ ਤੇ ਪੰਡਿਤ ਉਦੋਂ ਵੀ ਪਹੁੰਚ ਗਿਆ ਸੀ ਜਨੇਊ ਪਾਉਣ ਲਈ, ਤੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨਹੀਂ ਪਾਇਆ ਤੇ ਪੰਡਿਤ ਨੂੰ ਸਮਝਾ ਤਾ ਤੇ ਪੰਡਿਤ ਨਮਸਕਾਰ ਕਰਕੇ ਤੇ ਪਰਾਂ ਹੋ ਗਿਆ। ਅੱਜ ਫਿਰ ਵਾਰੀ ਆ ਗਈ। ਕਹਿੰਦੇ ਜਿਸਲੇ ਪੰਡਿਤ ਪਹੁੰਚ ਗਿਆ ਫੇਰੇ ਕਰਾਉਣ ਲਈ, ਉਦੋਂ ਮਾਤਾ ਸੁਲੱਖਣੀ ਜੀ ਵੀ ਆ ਗਏ। ਆਪਾਂ ਇੱਦਾਂ ਕਰਦੇ ਵਿਆਹ ਤੇ ਕੁੜੀ ਨੂੰ ਨਾਲ ਲੈ ਆਉਂਦੇ। ਮਾਤਾ ਸੁਲੱਖਣੀ ਜੀ ਵੀ ਆ ਗਏ ਤੇ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਵੀ ਤੁਸੀਂ ਕਹਿੰਦੇ ਵੀ ਮੈਂ ਅਗਨੀ ਨੂੰ ਰੱਖ ਕੇ ਸਾਕਸ਼ਾਤ ਮੈਂ ਫੇਰੇ ਨਹੀਂ ਲੈਣੇ ਤੇ ਫਿਰ ਫੇਰੇ ਕਿੱਦਾਂ ਲੈਣੇ ਆਪ ਜੀ ਨੇ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਨੀ ਫੇਰੇ ਲੈ ਲੈਣੇ ਆ। ਕਹਿੰਦੇ ਦੱਸੋ ਕਿੱਦਾਂ ਲੈਣੇ ਆ? ਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਕਾਗਜ਼ ਮੰਗਾਇਆ, ਉੱਥੇ ਮੂਲ ਮੰਤਰ ਲਿਖਿਆ। ਮੂਲ ਮੰਤਰ ਲਿਖ ਕੇ ਇੱਕ ਫੱਟੀ ਮੰਗਾਈ, ਉਹ ਫੱਟੀ ਤੇ ਉਹ ਕਾਗਜ਼ ਰੱਖ ਕੇ ਜਿੱਥੇ ਮੂਲ ਮੰਤਰ ਲਿਖਿਆ ਸੀ ਉਹਨੂੰ ਸੁੰਦਰ ਕੱਪੜਾ ਕੋਈ ਪਾ ਕੇ ਉਹਦੇ ਉੱਤੇ ਰੱਖ ਕੇ ਤੇ ਉਸ ਮੂਲ ਮੰਤਰ ਦੇ ਦੁਆਰੇ ਗੁਰੂ ਨਾਨਕ ਨੇ ਮਾਤਾ ਸੁਲੱਖਣੀ ਨਾਲ ਫੇਰੇ ਲਏ। ਦੱਸੋ ਸ਼ਬਦ ਗੁਰੂ ਹੈ ਕਿ ਨਹੀਂ ਹੈ? ਬੜਾ ਸ਼ਬਦ ਗੁਰੂ ਦੀ ਪਰੰਪਰਾ ਚੱਲੀ ਕਿੱਥੋਂ? ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਦੇ ਉੱਥੇ ਫੇਰੇ ਲੈ ਲਏ। ਹੁਣ ਧਿਆਨ ਦੇਣਾ, ਜਿਹੜੀ ਆਪਾਂ ਗੱਲ ਕਰਦੇ ਪਏ ਸਾਂ ਦਰਸ਼ਨਾਂ ਦੀ, ਕਿ ਭਾਈ ਮਨ ਸੁਖ ਨੇ ਪਹਿਲਾਂ ਦਰਸ਼ਨ ਕੀਤੇ ਸਰੀਰ ਦੇ ਤੇ ਮਨ ਨੂੰ ਸ਼ਾਂਤੀ ਮਿਲੀ, ਫਿਰ ਦਰਸ਼ਨ ਕੀਤੇ ਵਿਚਾਰ ਦੇ। ਜਦੋਂ ਗੁਰੂ ਨਾਨਕ ਦੀ ਵਿਚਾਰ ਸੁਣੀ ਤੇ ਬੁੱਧੀ ਮਿਲੀ। ਧਿਆਨ ਦੇਣਾ, ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ। ਕਿੱਦਾਂ ਦਰਸ਼ਨ ਕਰਦੇ ਹਾਂ ਆਪਾਂ? ਪਹਿਲਾਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਪਾਠ ਕਰਦੇ। ਜਦੋਂ ਆਪਾਂ ਕਿਸੇ ਸਾਧੂ ਨੂੰ, ਸੰਤ ਨੂੰ ਜਾਂ ਗੁਰੂ ਦੇ ਦਰਸ਼ਨ ਕਰਦੇ ਸਰੀਰ ਕਰਕੇ, ਉਸ ਵੇਲੇ ਸਾਨੂੰ ਕੋਈ ਗਿਆਨ ਨਹੀਂ ਹੁੰਦਾ। ਜਦੋਂ ਆਪਾਂ ਕਿਸੇ ਸਾਧੂ ਨੂੰ ਮਿਲਣ ਜਾਂਦੇ ਹਾਂ, ਇਹਦੀ ਮਹਿਮਾ ਸੁਣਦੇ ਹਾਂ, ਸਾਧੂ ਨੂੰ ਮਿਲਣ ਜਾਂਦੇ ਹਾਂ, ਸਤਿਗੁਰੂ ਨੂੰ ਮਿਲਣ ਜਾਂਦੇ, ਸਰੀਰ ਕਰਕੇ ਦਰਸ਼ਨ ਕਰਦੇ ਪਹਿਲਾਂ ਆਪਾਂ। ਜਦੋਂ ਸਰੀਰ ਕਰਕੇ ਦਰਸ਼ਨ ਕਰਦੇ ਹਾਂ ਤੇ ਧਿਆਨ ਦੇਣਾ, ਉਸ ਵੇਲੇ ਆਪਾਂ ਨੂੰ ਕੋਈ ਸੋਝੀ ਨਹੀਂ ਹੁੰਦੀ ਇਹਦੇ ਅੰਦਰ ਕੀ ਹੈ, ਇਹਨੂੰ ਕੀ ਆਉਂਦਾ ਹੋਊ, ਇਹਦੀ ਕਦ ਤੱਕ ਪਹੁੰਚ ਹੋਊ, ਕੁਛ ਨਹੀਂ ਪਤਾ ਲੱਗਦਾ। ਸਿਰਫ ਆਪਾਂ ਸਰੀਰ ਕਰਕੇ ਦਰਸ਼ਨ ਕਰਦੇ, ਤਨ ਕਰਕੇ ਦਰਸ਼ਨ ਕਰਦੇ ਹਾਂ, ਨੇਤਰਾਂ ਦੇ ਦਰਸ਼ਨ ਕਰਦੇ ਹਾਂ। ਪਰ ਧਿਆਨ ਦੇਣਾ, ਨੇਤਰਾਂ ਦਰਸ਼ਨ ਕਰਕੇ ਫਿਰ ਜਦੋਂ ਵਿਚਾਰ ਸੁਣਦੇ ਹਾਂ ਤੇ ਫਿਰ ਸਾਨੂੰ ਸਮਝ ਲੱਗਦੀ ਵੀ ਇਹਦੇ ਤੇ ਪੱਲੇ ਬੜਾ ਕੁਛ ਹੈ। ਹੁਣ ਧਿਆਨ ਦੇਣਾ, ਪਹਿਲਾਂ ਗੁਰੂ ਗੈਸਾ ਦਰਸ਼ਨ ਨੇ ਦੇਹ ਰੂਪੀ, ਦੇਹ ਕੀ ਹੈ? ਅੱਖਰ, ਅੱਖਰ ਦੇਹ ਹੈ, ਅੱਖਰ ਦੇਹ ਆ, ਸਰੀਰ ਦੇਹ ਆ, ਤੇ ਦੇਹ ਦੇ ਅੰਦਰ ਆਤਮਾ ਕੀ ਹੈ? ਉਹ ਪ੍ਰਕਾਸ਼ ਹੈ। ਇੱਦਾਂ ਹੀ ਸਰੀਰ ਅੱਖਰ ਨੇ, ਪਰ ਇਹਨਾਂ ਅੱਖਰਾਂ ਦੇ ਵਿੱਚ ਜਿਹੜਾ ਸ਼ਬਦ ਦਾ ਪ੍ਰਕਾਸ਼ ਵਾਲਾ ਗਿਆਨ ਹੈ ਉਹ ਗੁਰੂ ਹੈ, ਉਹ ਗੁਰੂ ਹੈ। ਪਹਿਲਾਂ ਆਪਾਂ ਗੁਰਬਾਣੀ ਪੜ੍ਹੀ, ਪਾਠ ਕੀਤਾ, ਜਿੱਦਣ ਆਪਾਂ ਪਾਠ ਕਰਨ ਲੱਗੇ, ਜਿੱਦਣ ਆਪਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਰਸ਼ਨ ਕੀਤੇ, ਬਾਣੀ ਪੜ੍ਹਨ ਲੱਗੇ, ਆਪਾਂ ਨੂੰ ਕੋਈ ਸੋਝ ਹੀ ਨਹੀਂ ਸੀ। ਜਿੱਦਣ ਆਪਾਂ ਸਾਧੂ ਦੇ, ਸੰਤ ਦੇ, ਗੁਰੂ ਦੇ ਦਰਸ਼ਨ ਕੀਤੇ ਤਨ ਕਰਕੇ, ਕੋਈ ਸੋਝੀ ਨਹੀਂ ਸੀ, ਸਿਰਫ ਦਰਸ਼ਨ ਕੀਤੇ ਸਰੀਰ ਦੇ। ਜਦੋਂ ਆਪਾਂ ਅੱਖਾਂ ਦੇ ਦਰਸ਼ਨ ਕਰਦੇ, ਪਹਿਲਾਂ ਗੁਰਬਾਣੀ ਪੜ੍ਹਦੇ ਹਾਂ, ਸਾਨੂੰ ਕੋਈ ਸੋਝੀ ਨਹੀਂ ਹੁੰਦੀ, ਸਾਨੂੰ ਕੋਈ ਪਤਾ ਨਹੀਂ ਹੁੰਦਾ ਦਾ ਮਤਲਬ ਕੀ ਹੈ, ਕੋਈ ਸੋਝੀ ਨਹੀਂ ਹੁੰਦੀ। ਪਹਿਲੇ ਦਰਸ਼ਨ ਕੀ ਆ? ਦੇਹ ਦੇ ਪਹਿਲੇ ਦਰਸ਼ਨ ਅੱਖਰਾਂ ਦੇ ਆ। ਜਦੋਂ ਆਪਾਂ ਅੱਖਰਾਂ ਦਰਸ਼ਨ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਹੁਣ ਸਵੇਰ ਉੱਠਣਾ, ਗੁਰੂ ਜੀ ਨੇ ਸਾਨੂੰ ਕਿਹਾ ਵੀ ਸਵੇਰੇ ਉੱਠ ਕੇ ਨਿਤਨੇਮ ਕਰੋ, 5 ਬਿੰਦਾਂ ਦਾ ਪਾਠ ਕਰੋ, ਕਰ ਲਿਆ, ਉਹ ਕਿਹਦੇ ਦਰਸ਼ਨ ਆ? ਦੇਹ ਦੇ। ਫਿਰ ਦਰਸ਼ਨ ਆ ਬੁੱਧ ਦਰਸ਼ਨ। ਬੁੱਧ ਦਰਸ਼ਨ ਕਿਹੜੇ ਹੁੰਦੇ ਆ? ਜਦੋਂ ਪਹਿਲਾਂ ਆਪਾਂ ਗੁਰਬਾਣੀ ਪੜ੍ਹੀ, ਅੱਖਰਾਂ ਦੇ ਦਰਸ਼ਨ ਹੋਏ, ਦੇਹ ਦੇ ਦਰਸ਼ਨ ਹੋਏ, ਫਿਰ ਜਦੋਂ ਉਸ ਗੁਰਬਾਣੀ ਦੀ ਵਿਚਾਰ ਕੀਤੀ ਤੇ ਬੁੱਧ ਦਰਸ਼ਨ ਹੋਏ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਬੁੱਧੀ ਮਿਲੀ, ਸੋਝੀ ਮਿਲੀ, ਅਕਲ ਮਿਲੀ, ਸਾਨੂੰ ਪਤਾ ਲੱਗਾ ਕਿ ਅਸੀਂ ਹੈ ਕੌਣ, ਅਸੀਂ ਆਏ ਕਿੱਧਰ ਆ, ਅਸੀਂ ਜਾਣਾ ਕਿੱਧਰ ਆ, ਸਾਨੂੰ ਸਰੀਰ ਮਿਲਿਆ ਕਦ ਲਈ ਹੈ, ਸਾਡਾ ਮਾਂ ਪਿਓ ਕੌਣ ਆ? ਪਹਿਲੀ ਵਾਰੀ ਪੜ੍ਹਿਆ ਨਹੀਂ ਪਤਾ ਲੱਗਦਾ, ਪਹਿਲੀ ਵਾਰੀ ਦੇਹ ਦੇ ਦਰਸ਼ਨ ਕੀਤੇ, ਸਰੀਰ ਦੇ ਦਰਸ਼ਨ ਕੀਤੇ, ਨਹੀਂ ਪਤਾ ਲੱਗਦਾ ਕਿਹਦੀ ਪਹੁੰਚ ਕਿੱਥੋਂ ਤੱਕ। ਪਰ ਜਦੋਂ ਵਿਚਾਰ ਸੁਣਦੇ ਫਿਰ ਪਤਾ ਲੱਗਦਾ। ਆਪਾਂ ਵੀ ਗੁਰਬਾਣੀ ਜਦੋਂ ਪੜ੍ਹਦੇ ਹਾਂ ਪਹਿਲੀ ਵਾਰੀ ਨਾ, ਤਾਂ ਆਪਾਂ ਨੂੰ ਕੀ ਲੱਗਦਾ? ਧਿਆਨ ਦੇਣਾ, ਕਈ ਸੱਜਣ ਆਪ ਜੀ ਨੂੰ ਮਿਲਣਗੇ ਕਹਿਣਗੇ। ਇੱਕ ਦਿਨ ਕਿਹਾ ਇੱਕ ਸੱਜਣ ਮਿਲਿਆ, ਕਹਿਣ ਲੱਗੇ ਜੀ ਸਾਡੇ ਪਿਤਾ ਜੀ ਸਾਨੂੰ ਕਹਿੰਦੇ ਆ ਵੀ ਪਾਠ ਕਰਿਆ ਕਰੋ। ਉਸਨੇ ਗੱਲ ਪੁੱਤ ਕਰਿਆ ਕਰੋ? ਕਹਿੰਦੇ ਜੀ ਪਾਠ ਤੇ ਮੈਂ ਕਰ ਲਿਆ, ਸਵੇਰੇ ਉੱਠ ਕੇ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ। ਮੈਂ ਫਿਰ ਕਹਿੰਦਾ ਜਦੋਂ ਮੈਂ ਪਹਿਲੀ ਵਾਰੀ ਪੜ੍ਹਿਆ ਤੇ ਮੈਨੂੰ ਕੁਝ ਪਤਾ ਲੱਗਾ ਹੀ ਨਹੀਂ, ਇਹ ਜਸਟ ਲੈ ਕੇ ਬੁੱਕ ਰੀਡ ਹੈ। ਉਹਨੂੰ ਸਮਝਾਇਆ, ਮੈਂ ਕਿਹਾ ਪੁੱਤਰ ਤੂੰ ਪਹਿਲੀ ਵਾਰੀ ਪੜ੍ਹਿਆ ਨਾ, ਇਹ ਕੀ ਹੈ? ਇਹ ਦੇਹ ਦੇ ਦਰਸ਼ਨ ਹੈ, ਸਰੀਰ ਦੇ ਦਰਸ਼ਨ ਹੈ, ਗੁਰੂ ਗ੍ਰੰਥ ਸਾਹਿਬ ਦੇ ਅੱਖਰਾਂ ਦੇ ਦਰਸ਼ਨ ਹੈ। ਕਹਿੰਦਾ ਹਾਂਜੀ। ਆਪ ਜੀ ਅਰਦਾਸ ਵਿੱਚ ਪੜ੍ਹਦੇ ਹੋ? ਨਹੀਂ ਪੜ੍ਹਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਾ ਧਿਆਨ ਰੱਖੇ ਬੋਲਣਾ ਜੀ, ਵਾਹਿਗੁਰੂ ਦੱਸੋ। ਲਿਖਿਆ ਤਾਂ ਹੈ ਕਿ ਪਾਠ ਦੀਦਾਰ, ਆਪਾਂ ਜਦੋਂ ਪਾਠ ਕਰਦੇ ਹਾਂ ਦੀਦਾਰ ਕਰਦੇ ਹਾਂ, ਕਿਹਦੇ ਦੀਦਾਰ ਕਰਦੇ ਹਾਂ? ਦੇਹ ਦੇ ਦੀਦਾਰ ਕਰਦੇ ਹਾਂ। ਪਰ ਆਪਾਂ ਦਰਸ਼ਨ ਕਰਦੇ ਹਾਂ, ਅੱਖਰਾਂ ਦੇ ਦਰਸ਼ਨ ਕਰਦੇ, ਸੋਝੀ ਹੈ ਨੀ ਤੁਹਾਨੂੰ, ਉਹਦੇ ਪੜ੍ਹਦੇ। ਪਰ ਜਦੋਂ ਆਪਾਂ ਦੋ ਚਾਰ ਵਾਰੀ ਪੜ੍ਹਦੇ ਹਾਂ ਫਿਰ ਬੁੱਧ ਦਰਸ਼ਨ ਹੋਣ ਲੱਗ ਪੈਂਦੇ, ਫਿਰ ਸਾਨੂੰ ਸੋਝੀ ਆਉਣ ਲੱਗ ਪੈਂਦੀ, ਫਿਰ ਸਾਨੂੰ ਮੱਤ ਆਉਣ ਲੱਗ ਪੈਂਦੀ। ਠੀਕ ਹੈ, ਹੁਣ ਤੁਸੀਂ ਹਿਸਾਬ ਲਓ, ਆਪਾਂ ਗੁਰਬਾਣੀ ਚੋਂ ਪੰਕਤੀ ਪੜ੍ਹੀ ਕਿ ਵੀ ਸੱਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ, ਪੜ੍ਹਦੀ ਮਨ ਚ ਖਿਆਲ ਪੈਦਾ ਹੋ ਗਿਆ ਕਿ ਜਿਵੇਂ ਮੇਰੇ ਲਈ ਕੁਛ ਕਹਿਣ ਡਿਆ ਕਿ ਵੀ ਸੱਚਿਆਰਾ ਹੋਈਏ। ਹੁਣ ਸੱਚਿਆਰਾ ਤੇ ਆਮ ਬੰਦੇ ਨੂੰ ਪਤਾ ਵੀ ਸੱਚੇ ਸੁੱਚੇ ਕਿਵੇਂ ਹੋਈਏ, ਕਿ ਕੂੜੇ ਟੁੱਟੇ ਪਾਲ। ਕੂੜੇ ਕੀ ਹੈ? ਸਾਡੇ ਅੰਦਰ ਕੂੜ ਪਲਦਾ ਪਿਆ, ਟੁੱਟੇ ਦਾ ਭਾਵ ਕੀ? ਸੰਬੰਧ ਟੁੱਟ ਜਾ ਮੇਰਾ, ਪਾਲਦਾ ਪਲਦਾ ਪਿਆ, ਸਮਝ ਲੱਗਣ ਲੱਗ ਪੈਂਦੀ ਹੈ। ਪਰ ਕਦੋਂ? ਜਦੋਂ ਗੁਰਬਾਣੀ ਪੜ੍ਹੀ। ਹੁਣ ਪੜ੍ਹੀ ਨਹੀਂ ਕਦੀ, ਫਿਰ ਥੋੜੀ ਸਮਝ ਲੱਗੂਗੀ। ਹੁਣ ਸਾਧੂ ਦੇ ਦਰਸ਼ਨ ਕੀਤੇ ਆ, ਪਹਿਲਾਂ ਸਰੀਰ ਕਰਕੇ ਦਰਸ਼ਨ ਕੀਤੇ ਆ, ਫਿਰ ਵਿਚਾਰ ਕਰਕੇ ਦਰਸ਼ਨ ਕੀਤੇ। ਜਦੋਂ ਵਿਚਾਰ ਕਰਕੇ ਦਰਸ਼ਨ ਕਰਾਂਗੇ ਫਿਰ ਕੀ ਹੋਏਗਾ? ਫਿਰ ਧਿਆਨ ਦੇਣਾ, ਫਿਰ ਧੁਨ ਕਰਕੇ ਦਰਸ਼ਨ ਕਰਾਂਗੇ। ਧੁਨ ਕੀ ਹੈ? ਆਵਾਜ਼। ਆਪ ਜੀ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ? ਕਦੀ ਵੀ ਜਦੋਂ ਆਪਾਂ ਗੁਰੂ ਚਰਨਾਂ ਵਿੱਚ ਬਹਿੰਦੇ ਹਾਂ, ਪਹਿਲਾਂ ਬਾਣੀ ਪੜ੍ਹਦੇ ਹਾਂ, ਫਿਰ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਵਿਚਾਰ ਕਰਨ ਤੋਂ ਬਾਅਦ ਵਿੱਚ ਜਦੋਂ ਆਪਾਂ ਕਿਤੇ ਵੀ ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ ਨਾ, ਤੇ ਸਾਡੇ ਅੰਦਰ ਜਿਹੜੀ ਆਵਾਜ਼ ਸੁਣਦੀ ਹੈ, ਰਾਗ ਸੁਣਦੇ ਆ, ਸਾਡੇ ਅੰਦਰ ਚਾਅ ਪੈਦਾ ਹੋਣ ਲੱਗ ਪੈਂਦਾ, ਖਿੱਚ ਪੈਦਾ ਹੋਣ ਲੱਗ ਪੈਂਦੀ। ਕਿਵੇਂ? ਆਪ ਜੀ ਵਿਚਾਰ ਕਰਨਾ। ਇੱਕ ਸਮੇਂ ਦੀ ਗੱਲ ਹੈ, ਕੋਈ ਗੋਰਾ ਅੰਗਰੇਜ਼, ਉਹ ਕਹਿੰਦਾ ਹੁੰਦਾ ਸੀ ਵੀ ਯਾਰ ਗੋਲਡਨ ਟੈਂਪਲ ਸੁਣਿਆ, ਗੋਲਡਨ ਟੈਂਪਲ ਸੁਣਿਆ। ਤੂੰ ਕਿਤੇ ਵਰਲਡ ਟੂਰ ਤੇ ਨਿਕਲਿਆ ਤੇ ਫਿਰਦਾ ਫਿਰਦਾ ਕਿਤੇ ਦਰਬਾਰ ਸਾਹਿਬ ਪਹੁੰਚ ਗਿਆ, ਇੰਡੀਆ ਆਇਆ, ਦਰਬਾਰ ਸਾਹਿਬ ਪਹੁੰਚ ਗਿਆ। ਜਦੋਂ ਦਰਬਾਰ ਸਾਹਿਬ ਪਹੁੰਚਿਆ ਨਾ, ਉਹਨੇ ਕਿਸੇ ਨੂੰ ਪੁੱਛਿਆ ਵੀ ਇੱਥੇ ਕੀ ਹੈ? ਉਹਨੇ ਉਹਨੂੰ ਇਤਿਹਾਸ ਹਿਸਟਰੀ ਸੁਣਾਈ ਵੀ ਇੱਥੇ ਇੱਦਾਂ ਇੱਦਾਂ। ਉਹ ਕਹਿੰਦਾ ਕਿੱਥੇ ਆ? ਕਹਿੰਦਾ ਜੀ ਉੱਥੇ ਫਲਾਣੀ ਥਾਂ ਤੇ ਆ, ਮੈਂ ਦੇਖਣਾ ਚਾਹੁੰਦਾ। ਕਹਿੰਦਾ ਤੂੰ ਪੰਜਾਬੀ ਬੰਦਾ ਅੰਗਰੇਜ਼ੀ ਬੋਲਦਾ ਸੀ, ਤੂੰ ਪਤਾ ਕਹਿੰਦਾ ਉਹਨੂੰ ਗੁਰੇ ਨੂੰ? ਕਹਿੰਦਾ ਭਾਈ ਸਾਹਿਬ ਤੁਸੀਂ ਘੁੰਮ ਫਿਰਿਆ, ਦੇਖ ਲਓ, ਪਰ ਤੁਹਾਨੂੰ ਮਿਲਣਾ ਉੱਥੇ ਕੀ ਹੈ? ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਉੱਥੇ ਜਿਹੜੀ ਭਾਸ਼ਾ ਹੈ ਉਹ ਤੁਹਾਨੂੰ ਸਮਝ ਨਹੀਂ ਆਉਣੀ, ਤੁਸੀਂ ਘੁੰਮ ਫਿਰਿਆ, ਜਸਟ ਲੈ ਕੇ ਪਿਕਨਿਕ ਹੈ ਤੁਹਾਡੇ ਲਈ। ਤਾਂ ਉਹ ਬੰਦਾ ਬੜਾ ਪਰੇਸ਼ਾਨ ਸੀ, ਗੋਰਾ, ਦੁਖੀ ਬੜਾ ਸੀ, ਤਾਈਆਂ ਘਰੋਂ ਨਿਕਲਿਆ ਸੀ, ਆਪਣੇ ਬੱਚਿਆਂ ਤੋਂ ਪਰੇਸ਼ਾਨ ਸੀ। ਉਹ ਜਦੋਂ ਨਾ ਦਰਬਾਰ ਸਾਹਿਬ ਗਿਆ, ਜਿਵੇਂ ਦਰਬਾਰ ਸਾਹਿਬ ਗਿਆ ਨਾ, ਉਹ ਪ੍ਰਕਰਮਾਂ ਦੇ ਵਿੱਚ ਬਹਿ ਗਿਆ। ਲੋਕੀ ਬੈਠੇ ਸੀ, ਵੇਖਾ ਵਿਖਾਈ ਇਹੀ ਹੁੰਦਾ, ਵੇਖਾ ਵਿਖਾਈ ਉਹਦੇ ਮਨ 'ਚ ਆ ਗਿਆ ਮੈਂ ਵੀ ਬਹਿ ਜਾਂਦਾ। ਉਹ ਜਦੋਂ ਬੈਠਾ ਨਾ ਤਾਂ ਕੀਰਤਨ ਚੱਲਦਾ ਸੀ, ਜਦੋਂ ਕੀਰਤਨ ਚੱਲਦਾ ਸੀ ਤੇ ਕੀਰਤਨ ਸੁਣਦਿਆਂ ਸੁਣਦਿਆਂ ਉਹਦੇ ਨੇਤਰ ਬੰਦ ਹੋ ਗਏ। ਉਹਦੀ ਘਰਵਾਲੀ ਉਹਦੇ ਨਾਲ, ਉਹ ਉਹਨੂੰ ਕਹਿੰਦੀ ਚੱਲੀਏ, ਲੈਟਸ ਗੋ। ਕਹਿੰਦਾ ਵੇਟ। ਕਹਿੰਦੀ ਵਾਏ ਵਾਈ ਵੇਸਟਿੰਗ ਦਾ ਟਾਈਮ? ਕਹਿੰਦਾ ਪਲੀਜ਼ ਵੇਟ। ਵੇਟ ਬੈਠ ਗਿਆ। ਕਹਿੰਦਾ ਵੇਟ ਫਾਰ 10 ਮਿੰਟਸ। ਬੈਠ ਗਈ। 10 ਕੁ ਮਿੰਟਾਂ ਬਾਅਦ ਉਹ ਫਿਰ ਕਹਿੰਦੀ ਹੈ ਪਲੀਜ਼ ਲੈਟਸ ਗੋ, ਆਓ ਚੱਲੀਏ। ਉਹ ਅੱਖਾਂ ਬੰਦ ਕਰਕੇ ਬੈਠਾ ਸੀ, ਅੱਖਾਂ ਖੋਲ ਕੇ ਪਤਾ ਕੀ ਕਹਿੰਦਾ ਉਹਨੂੰ? ਹੁਣ ਦੇਖੋ ਆਪਾਂ ਤਾਂ ਕੀ ਕਹਾਂਗੇ ਕਿ ਗੁਰਬਾਣੀ ਦਾ ਕੀਰਤਨ ਚੱਲਦਾ, ਗੁਰਬਾਣੀ ਦਾ ਪ੍ਰਵਾਹ ਚੱਲਦਾ, ਪਰ ਗੋਰੇ ਥੋੜੀ ਕਹਿਣਗੇ ਕੀਰਤਨ ਚੱਲਦਾ, ਉਹ ਤੇ ਸਾਊਂਡ ਕਹਿਣਗੇ। ਉਹ ਆਪਣੀ ਘਰਵਾਲੀ ਨੂੰ ਕਹਿੰਦਾ ਯੂ ਲਿਸਨ ਦਾ ਸਾਊਂਡ, ਤੂੰ ਆਵਾਜ਼ ਸੁਣੀ? ਕਹਿੰਦੀ ਵਿੱਚ ਵਨ ਕਿਹੜੀ? ਉਹ ਬੜਾ ਹੈਰਾਨ, ਤੂੰ ਸੁਣੀ ਨੀ? ਕਹਿੰਦੀ ਕਿਹੜੀ? ਉਹ ਦੱਸਦਾ ਹੈ, ਕਹਿੰਦਾ ਗੋਲਡਨ ਟੈਂਪਲ ਦੇ ਅੰਦਰ ਜਿਹੜੀ ਆਵਾਜ਼ ਆ ਰਹੀ ਹੈ, ਜਿਹੜੀ ਸਾਊਂਡ ਆ ਰਹੀ ਹੈ, ਉਹ ਕੰਨਾਂ ਦੇ ਜ਼ਰੀਏ ਮੇਰੇ ਅੰਦਰ ਜਾ ਰਹੀ ਹੈ, ਮੇਰੇ ਜਨਮਾਂ ਜਨਮਾਂ ਦੇ ਕੀਤੇ ਪਾਪ ਐਂ ਲੱਗਦਾ ਜਿਵੇਂ ਸਾਰਾ ਕੁਝ ਸ਼ਾਂਤ ਹੋ ਗਿਆ, ਸਾਰਾ ਕੁਝ ਸ਼ਾਂਤ ਹੋ ਗਿਆ। ਉਹ ਕਹਿੰਦੀ ਵਾਟ ਹੈਪਨਡ? ਕਹਿੰਦਾ ਰੀਅਲੀ? ਉਹ ਔਰਤ ਬੜੀ ਹੈਰਾਨ ਹੁੰਦੀ ਆ ਵੀ ਮੇਰਾ ਹਸਬੈਂਡ ਹੈ ਏਡਾ ਕਲਪਿਆ ਹੋਇਆ ਸੀ, ਏਡਾ ਦੁਖੀ ਸੀਗਾ, ਇਹ ਰੋਂਦਾ ਸੀ ਰਾਤ ਦਿਨ, ਅੱਜ ਇਹ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਿਆ? ਉਹ ਉਹਨੂੰ ਅੰਗਰੇਜ਼ੀ ਚ ਕਹਿੰਦਾ ਵੈਰੀ ਪੀਸ ਹੋਇਆ, ਇੱਥੇ ਸ਼ਾਂਤੀ ਬੜੀ। ਉਹ ਬੜੀ ਹੈਰਾਨ ਵੀ ਇਹ ਕੀ ਚੱਕਰ, ਇਹਨੇ ਕੀ ਸੁਣ ਲਿਆ, ਨਾ ਤੈਨੂੰ ਭਾਸ਼ਾ ਆਉਂਦੀ ਹੈ? ਉਹ ਗੁਰੂ ਪਿਆਰੋ ਕਦੇ ਜ਼ਿੰਦਗੀ ਚ ਵਿਚਾਰ ਕਰਿਓ, ਗੁਰੂ ਗ੍ਰੰਥ ਸਾਹਿਬ ਕੋਈ ਪੰਜਾਬੀ ਭਾਸ਼ਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਕੋਈ ਪੰਜਾਬੀ ਭਾਸ਼ਾ ਨਹੀਂ ਹੈ, ਕਿਸੇ ਵੀ ਭਾਸ਼ਾ ਦੇ ਮਾਲਕ ਨਹੀਂ ਹੈ। ਕਹੋਗੇ ਕਿਵੇਂ? ਅਰਬ ਵਿੱਚ ਪੈਦਾ ਹੋਈ ਭਾਸ਼ਾ ਅਰਬੀ, ਪੰਜਾਬ ਚ ਪੈਦਾ ਹੋਈ ਭਾਸ਼ਾ ਪੰਜਾਬੀ, ਸਮਝ ਲੱਗੀ? ਮਹਾਰਾਸ਼ਟਰ ਦੇ ਵਿੱਚ ਪੈਦਾ ਹੋਈ ਭਾਸ਼ਾ ਮਰਾਠੀ, ਗੁਜਰਾਤ ਵਿੱਚ ਪੈਦਾ ਹੋਈ ਭਾਸ਼ਾ ਗੁਜਰਾਤੀ, ਪਰ ਸਦਕੇ ਜਾਵਾਂ ਇਹ ਪੰਜਾਬੀ ਨਹੀਂ ਹੈ। ਪੈਦਾ ਤੇ ਵੀ ਕਿਤੋਂ ਹੋਈ ਹੈ ਨਾ, ਫਿਰ ਇਹ ਪੈਦਾ ਕਿੱਥੋਂ ਹੋਈ? ਜਿਹੜੇ ਦੇਸ਼ ਚ ਭਾਸ਼ਾ ਪੈਦਾ ਹੁੰਦੀ ਉਹਦਾ ਨਾਂ ਉਹਦੇ ਨਾਲ ਜੁੜਦਾ ਹੈ, ਇਹ ਗੁਰਮੁਖ ਦੇ ਮੂੰਹ ਚੋਂ ਪੈਦਾ ਹੋਈ ਇਹਦਾ ਨਾਂ ਗੁਰਮੁਖੀ ਹੈ, ਇਹ ਗੁਰਮੁਖਾਂ ਦੇ ਮੂੰਹ ਚੋਂ ਗੁਰਮੁਖਾਂ ਦੇ ਹਿਰਦੇ ਚੋਂ ਪ੍ਰਗਟ ਹੋਈ ਹੈ ਭਾਸ਼ਾ, ਇਹਦਾ ਨਾਂ ਗੁਰਮੁਖੀ ਹੈ, ਇਹ ਪੰਜਾਬੀ ਨਹੀਂ ਹੈ। ਤੇ ਧਿਆਨ ਦੇਣਾ, ਗੁਰਮੁਖ ਇਕੱਲੇ ਪੰਜਾਬ ਚੋਂ ਨਹੀਂ ਪ੍ਰਗਟ ਹੁੰਦੇ, ਗੁਰਮੁਖ ਇਕੱਲੇ ਇੰਡੀਆ ਚ ਨਹੀਂ ਪੈਦਾ ਹੁੰਦੇ, ਗੁਰਮੁਖ ਸਭ ਜਗ੍ਹਾ ਪੈਦਾ ਹੋ ਸਕਦਾ, ਇਹ ਗੁਰਮੁਖੀ ਹੈ, ਅਸੀਂ ਵਿਚਾਰ ਨਹੀਂ ਕੀਤੀ। ਇਹਦਾ ਮਤਲਬ ਕੀ ਹੈ? ਇਹ ਕਿਸੇ ਸੰਸਾਰੀ ਭਾਸ਼ਾ ਦੇ ਅਧੀਨ ਨਹੀਂ ਹੈ। ਜੇ ਸੰਸਾਰੀ ਭਾਸ਼ਾ ਦੇ ਅਧੀਨ ਹੁੰਦੀ ਤੇ ਧਿਆਨ ਦੇਣ ਵਾਲੀ ਗੱਲ ਹੈ, ਗੋਰਾ ਕਹਿ ਰਿਹਾ, ਅੰਗਰੇਜ਼ ਕਹਿ ਰਿਹਾ ਜਿਹਨੂੰ ਪੰਜਾਬੀ ਨਹੀਂ ਆਉਂਦੀ, ਜਿਹਨੂੰ ਗੁਰਮੁਖੀ ਨਹੀਂ ਆਉਂਦੀ, ਪਰ ਇਹਦੇ ਅੰਦਰ ਇੱਕ ਸ਼ਬਦ ਲੁਕਿਆ, ਇਹਦੇ ਅੰਦਰ ਇੱਕ ਪ੍ਰਕਾਸ਼ ਲੁਕਿਆ, ਇਹਦੇ ਅੰਦਰ ਇੱਕ ਐਸੀ ਸਾਊਂਡ ਆ ਜਿਹਨੂੰ ਗੋਰੇ ਸੁਣਿਆ ਤੇ ਗੋਰੇ ਦਾ ਮਨ ਸ਼ਾਂਤ ਹੋ ਗਿਆ, ਬਿਲਕੁਲ ਪੀਸਫੁਲੀ ਹੋ ਗਿਆ। ਉਹ ਬੜਾ ਹੈਰਾਨ, ਵੀ ਇੱਥੇ ਮੈਂ ਕਿੱਥੇ ਆ ਗਿਆ? ਫਿਰ ਉਹ ਆਪਣੀ ਘਰਵਾਲੀ ਨੂੰ ਕਹਿੰਦਾ, ਕਹਿੰਦਾ ਆਪਾਂ ਵਰਲਡ ਟੂਰ ਤੇ ਨਿਕਲੇ ਸੀ, ਆਪਾਂ ਕਿੰਨੇ ਦੇਸ਼ ਘੁੰਮ ਆਏ, ਆਪਣੀ ਬੜੀ ਵੱਡੀ ਮਿਸਟੇਕ ਹੈ। ਉਹ ਕਹਿੰਦੀ ਕਿਹੜੀ? ਕਹਿੰਦਾ ਮੈਂ ਤੈਨੂੰ ਕਿਹਾ ਸੀ ਪਹਿਲਾਂ ਇੰਡੀਆ ਚੱਲੀਏ ਗੋਲਡਨ ਟੈਂਪਲ ਦੇਖੀਏ। ਤੂੰ ਕੀ ਕਹਿੰਦੀ? ਕਹਿੰਦੀ ਹੁਣ ਆਪਾਂ ਚਾਰ ਪੰਜ ਦੇਸ਼ ਘੁੰਮ ਆਏ, ਹੁਣ ਇੱਥੇ ਆ ਗਏ, ਫਿਰ ਕੀ ਹੋਇਆ? ਕਹਿੰਦਾ ਨਹੀਂ, ਤੂੰ ਮੇਰੀ ਗੱਲ ਮੰਨ ਲੈਂਦੀ, ਜਿਹੜੇ ਆਪਾਂ ਪੰਜ ਸੱਤ ਦਸ ਦੇਸ਼ ਘੁੰਮ ਕੇ ਆਏ ਨਾ, ਉਹਨਾਂ ਚ ਵੀ ਜਾਣ ਦੀ ਲੋੜ ਨਹੀਂ ਜੇ ਪਹਿਲਾਂ ਆਪਾਂ ਇੱਥੇ ਆ ਜਾਂਦੇ। ਤੇ ਧਿਆਨ ਨਾ ਸਮਝੋ ਸ਼ਬਦ ਗੁਰੂ ਦੀ ਗੱਲ, ਤੇ ਆਪਾਂ ਕੀ ਕਹਿਤਾ? ਬਸ ਅੱਜ ਸ਼ਬਦ ਗੁਰੂ ਦਾ ਦਿਹਾੜਾ ਹੈ, ਆਪਾਂ ਮਨਾ ਰਹੇ ਹਾਂ, ਬੜੇ ਆਪਾਂ ਖੁਸ਼ ਹਾਂ। ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਐਵੇਂ ਨਾ ਕਿਤੇ ਭੁਲੇਖੇ 'ਚ ਪੈ ਜਾਓ। ਅਸੀਂ ਭੁਲੇਖੇ 'ਚ ਪੈ ਗਏ, ਅਸੀਂ ਇਸ ਭੁਲੇਖੇ 'ਚ ਪੈ ਗਏ, ਪਿਛੇ ਗੁਰੂ ਦੇ ਦਰ 'ਤੇ ਗਏ ਹਾਂ, ਮੱਥਾ ਟੇਕ ਲਿਆ, ਪ੍ਰਸ਼ਾਦ ਲੈ ਲਿਆ, ਕੰਮ ਨਿਬੜ ਗਿਆ। ਕੰਮ ਇੱਦਾਂ ਨਹੀਂ ਨਿਬੜਨਾ, ਕੰਮ ਉਦੋਂ ਨਿਬੜਨਾ ਜਦੋਂ ਗੁਰਬਾਣੀ ਨੂੰ ਆਪ ਜੀ ਸਹੀ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ। ਹੁਣ ਆਪਾਂ ਕਰ ਰਹੇ ਧੁੰਦ ਦਰਸ਼ਨ, ਹੁਣ ਦੇਖੋ ਉਸ ਗੋਰੇ ਨੇ ਧੁੰਦੇ ਦਰਸ਼ਨ ਕੀਤੇ ਹੁੰਦੇ, ਪਤਾ ਹੀ ਨਹੀਂ ਕਿ ਭਾਸ਼ਾ ਕਿਹੜੀ ਬੋਲੀ ਜਾ ਰਹੀ। ਇੱਦਾਂ ਹੀ ਜਦੋਂ ਆਪਾਂ ਤੀਜੀ ਅਵਸਥਾ 'ਚ ਪਹੁੰਚਦੇ ਹਾਂ ਤੇ ਸਾਡੇ ਧੁੰਦ ਦਰਸ਼ਨ ਹੁੰਦੇ ਆ, ਜਿਹਨੂੰ ਆਪਾਂ ਬਾਣੀ 'ਚ ਲਿਖਿਆ ਧੁੰਨਵੇਂ ਧਿਆਨ, ਧਿਆਨਵੇਂ ਜਾਣੇ ਆ ਗੁਰਮੁਖ ਤੱਤ ਕਹਾਣੀ। ਹੁਣ ਧੁੰਦ ਦੇ ਦਰਸ਼ਨ ਕਰਨ ਲਈ, ਆਵਾਜ਼ ਦੇ ਦਰਸ਼ਨ ਕਰਨ ਲਈ, ਸ਼ਬਦ ਦੇ ਦਰਸ਼ਨ ਕਰਨ ਲਈ ਆਪ ਜੀ ਬਾਣੀ 'ਚ ਧਿਆਨ ਨਾ ਪੜੋ, ਦਰਸ਼ਨ ਦੇਖ ਜੀਵਾਂ ਗੁਰ ਤੇਰੇ। ਹੁਣ ਇੱਥੇ ਵਿਚਾਰ ਕਰਨਾ, ਪਹਿਲੇ ਦਰਸ਼ਨ ਆਪਾਂ ਗੁਰੂ ਦੇ ਕਰ ਲਿਆ ਦੇਹ ਰੂਪੀ, ਕਹਿੰਦਾ ਪਾਪ ਅੱਖਰ ਆਪਾਂ ਪੜ੍ਹ ਲਿਆ, ਗੁਰਬਾਣੀ ਆਪਾਂ ਪੜ੍ਹ ਲਈ। ਅਗਲੇ ਦਰਸ਼ਨ ਆਪਾਂ ਕੀਤੇ ਬੁੱਧ ਦੇ, ਕਹਿੰਦਾ ਆਪਾਂ ਵਿਚਾਰ ਕੀਤੀ ਗੁਰਬਾਣੀ ਦੀ, ਦੋ ਦਰਸ਼ਨ ਹੋ ਗਏ। ਹੁਣ ਤੀਜੇ ਦਰਸ਼ਨ ਕਿਹੜੇ ਆ? ਧੁਨੀ, ਧੁਨੀ ਦੇ ਦਰਸ਼ਨ, ਨਾਦ ਵੀ ਧੁਨੀ ਨੂੰ ਕਹਿੰਦੇ, ਆਵਾਜ਼ ਨੂੰ ਕਹਿੰਦੇ। ਧੁਨੀ ਦੇ ਦਰਸ਼ਨ ਕੀਤੇ ਆਪਾਂ, ਆਪਣੇ ਤੋਂ ਸਿਮਰਨ ਕੀਤਾ, ਠੀਕ ਹੈ। ਹੁਣ ਕਦੀ ਜ਼ਿੰਦਗੀ 'ਚ ਵਿਚਾਰ ਕਰਨਾ, ਆਪ ਜੀ ਨੇ, ਆਪ ਜੀ ਨੇ ਪਹਿਲਾਂ ਗੁਰਬਾਣੀ ਪੜ੍ਹੀ, ਗੁਰਬਾਣੀ ਪੜ੍ਹੀ। ਹੁਣ ਜਦੋਂ ਗੁਰਬਾਣੀ ਪੜ੍ਹੀ ਆਪ ਜੀ ਨੇ, ਤੇ ਆਪ ਜੀ ਨੇ ਕਿਸੇ ਨੇ ਕਿਹਾ ਧਿਆਨ ਲਾ ਕੇ ਪੜਿਆ ਕਰੋ, ਧਿਆਨ ਲਾ ਕੇ, ਧਿਆਨ ਲਾ ਕੇ। ਹੁਣ ਧਿਆਨ ਵਿਚਾਰ ਕਰਨਾ ਜਿਹੜਾ ਅੱਜ ਧਿਆਨ ਨਾਲ, ਇੱਕ ਸ਼ਿਕਾਰੀ ਸੀ, ਧਿਆਨ ਕਿੱਥੇ ਲੱਗਣਾ, ਧੁਨਵੇਂ ਧਿਆਨ। ਇੱਕ ਸ਼ਿਕਾਰੀ ਸੀ ਤੇ ਜੰਗਲ 'ਚ ਤੁਰਿਆ ਜਾਣ ਰਿਹਾ ਸੀ, ਤੇ ਉਹਦੇ ਨਾਲ ਦਾ ਬੰਦਾ ਪਹਿਲੀ ਵਾਰੀ ਗਿਆ ਉਹਦੇ ਨਾਲ, ਉਹ ਕ੍ਰਿਸ਼ਨਰ ਆਇਆ ਸੀ ਉਹਨਾਂ ਦੇ ਘਰ, ਸ਼ਿਕਾਰੀ ਕਹਿੰਦਾ ਉਹ ਭਾਈ ਸਾਹਿਬ ਜੰਗਲ ਚੱਲੀਏ ਸ਼ਿਕਾਰ ਖੇਡਣ ਚੱਲਿਆ ਮਾਂ ਨਾਲ ਚੱਲੀਏ ਤੁਰ ਪਏ ਜਦ ਜੰਗਲ ਚ ਪ੍ਰਵੇਸ਼ ਕੀਤੇ ਤੇ ਜਿਹੜਾ ਨਾਲ ਬੰਦਾ ਗਿਆ ਸੀ ਨਾ ਉਹ ਕੀ ਕਹਿੰਦਾ ਅਸੀਂ ਲਾਓ ਨਿਸ਼ਾਨਾ ਲਾਓ ਨਿਸ਼ਾਨਾ ਤੂੰ ਕੀ ਕਹਿੰਦਾ ਕਹਿੰਦਾ ਭਾਜੀ ਨਿਸ਼ਾਨਾ ਤੇ ਉਦੋਂ ਲਾਊਂਗਾ ਜਦੋਂ ਕੋਈ ਸ਼ਿਕਾਰ ਸਾਹਮਣੇ ਆਊਗਾ ਜੇ ਸ਼ਿਕਾਰ ਹੈ ਹੀ ਨਹੀਂ ਨਿਸ਼ਾਨਾ ਕਿੱਥੇ ਲਾਵਾਂ ਤੁਸੀਂ ਗੁਰਬਾਣੀ ਪੜ੍ਹੀ ਹੈ ਧਿਆਨ ਕਿੱਥੇ ਲਾਓਗੇ ਸ਼ਿਕਾਰੀ ਹੋ ਸ਼ਿਕਾਰ ਖੇਡਣਾ ਸ਼ਿਕਾਰ ਹੋਊਗਾ ਤਾਂ ਨਿਸ਼ਾਨਾ ਲਾਓਗੇ ਨਾ ਉਹ ਗੁਰੂ ਰੂਪ ਪਿਆਰੀ ਸੱਸ ਇਹ ਤਾਂ ਬਾਣੀ ਪੜ੍ਹੀ ਆ ਜਦੋਂ ਨਾਮ ਦੀ ਦਾਤ ਮਿਲੂਗੀ ਨਾਮ ਦੀ ਸੋਝੀ ਆਊਗੀ ਤਾਂ ਹੀ ਧਿਆਨ ਲਾਵਾਂਗੇ ਇਹਨੂੰ ਜੇ ਸਾਹਮਣੇ ਸ਼ਿਕਾਰ ਹੈ ਹੀ ਨਹੀਂ ਧਿਆਨ ਲਾਵਾਂ ਕਿੱਥੇ ਜੇ ਨਾਮ ਦੀ ਸੋਝੀ ਆਣੀ ਤੇ ਮੈਂ ਧਿਆਨ ਲਾਵਾਂ ਕਿੱਥੇ ਉਹਨੇ ਕਿਹਾ ਧੁਨਵੇਂ ਧਿਆਨ ਦੇਖੋ ਬੜੇ ਲਹਿਜੇ ਨਾਲ ਬਣਨਾ ਪੈਣਾ ਧੁਨਵੇਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਘੱਤ ਕਹਾਣੀ ਕਹਿੰਦੇ ਧੁਨਵੇਂ ਧਿਆਨ ਕਹਿੰਦੇ ਪੁਰਾਣੀ ਸਭ ਤੋਂ ਪਹਿਲਾਂ ਧੁਨਵੇਂ ਧਿਆਨ ਤੀਜਾ ਦਰਸ਼ਨ ਆ ਪਹਿਲਾਂ ਗੁਰੂ ਦੇ ਦਰਸ਼ਨ ਕੀਤੇ ਸਰੀਰ ਕਰਕੇ ਫਿਰ ਬੁੱਧ ਕਰਕੇ ਉਹਦੇ ਕੋਲ ਸੋਝੀ ਲਈ ਉਹਨੇ ਸੋਝੀ ਲਈ ਅੰਦਰ ਟਿਕ ਗਈ ਕਿਵੇਂ ਟਿੱਕੀ ਸੋਝੀ ਅੰਦਰ ਮੈਂ ਗੁਰੂ ਕੋਲ ਮਤ ਲਈ ਕਿਹੜੀ ਮਤ ਲਈ ਬਿਸਰ ਗਈ ਸਬਤਾਤ ਬੁਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਨਾ ਕੋ ਪਿਆਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ ਗੁਰੂ ਜੀ ਕਹਿਣ ਲੱਗੇ ਕਹਿੰਦੇ ਬਿਸਰ ਗਈ ਸਬਤਾਤ ਬੁਰਾਈ ਕਹਿੰਦਾ ਸਾਰੀ ਪੜਾਈ ਈਰਖਾ ਖਤਮ ਹੋ ਗਈ ਮੇਰੇ ਅੰਦਰੋਂ ਮੈਨੂੰ ਕੋਈ ਬੰਦਾ ਇਹੋ ਜਿਹਾ ਨਹੀਂ ਲੱਗਦਾ ਕਿ ਮੇਰੇ ਅੰਦਰ ਈਰਖਾ ਪੈਦਾ ਹੋਵੇ ਆਹ ਫਲਾਣਾ ਸੋ ਬੜਾ ਗੱਡੀਆਂ ਚੜਿਆ ਫਿਰਦਾ ਫਲਾਣਾ ਸੋ ਬੜਾ ਸੁੱਖ ਭੋਗਦਾ ਫਿਰਦਾ ਕਹਿੰਦਾ ਖਤਮ ਹੋ ਗਈ ਮੇਰੇ ਅੰਦਰੋਂ ਈਰਖਾ ਕਦੋਂ ਜਬ ਤੇ ਸਾਧ ਸੰਗਤ ਮੋਏ ਪਾਈ ਜਦੋਂ ਦੀ ਮੈਂ ਸੰਗਤ ਕੀਤੀ ਹੈ ਗੁਰੂ ਦੀ ਕਦੋਂ ਕੀਤੀ ਹੈ ਜਦੋਂ ਬੁੱਧੀ ਲਈ ਹੈ ਜਦੋਂ ਮੈਂ ਮਤ ਲਈ ਹੈ ਜਿਹੜੀ ਆਪਾਂ ਪੰਕਤੀ ਪੜ੍ਹਦੇ 10-25 ਅੰਗਲ ਯਾਦ ਆਈ ਜੇ ਕਿ ਨਹੀਂ ਕਿਹੜੀ ਗੁਰਮਤਿ ਛੋਡੇ ਉਜੜ ਜਾਈ ਭੁੱਲ ਜਾਂਦੇ ਹੋ ਇੱਕ ਨਿੱਕੀ ਨਿੱਕੀਆਂ ਪੰਕਤੀਆਂ ਜ਼ਿੰਦਗੀ ਬਦਲ ਦਿੰਦੀਆਂ ਕਹਿੰਦੇ ਗੁਰਮਤਿ ਛੋਡੇ ਉਜੜ ਜਾਈ ਕਹਿੰਦੇ ਜਦੋਂ ਗੁਰੂ ਦੀ ਮਤ ਛੱਡੀ ਆ ਉਜੜੇਗਾ ਹੁਣ ਇੱਥੇ ਧਿਆਨ ਦੇਣਾ ਪਹਿਲਾਂ ਆਪਾਂ ਦਰਸ਼ਨ ਕੀਤੇ ਆ ਦੇਹ ਰੂਪੀ ਕਹਿੰਦਾ ਆਪਾਂ ਸਰੀਰਕ ਰੂਪੀ ਅੱਖਰਾਂ ਰੂਪੀ ਦਰਸ਼ਨ ਕੀਤੇ ਆ ਫਿਰ ਦਰਸ਼ਨ ਕੀਤੇ ਬੁੱਧ ਰੂਪੀ ਸਾਨੂੰ ਬੁੱਧੀ ਮਿਲੀ ਮਤ ਮਿਲੀ ਆ ਗੁਰੂ ਦੀ ਮਤ ਮਿਲੀ ਹੈ ਜਦੋਂ ਗੁਰੂ ਦੀ ਮਤ ਮਿਲੀ ਉਹ ਚ ਕੀ ਮਿਲਿਆ ਮੈਨੂੰ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆ ਹੀ ਕਹਿੰਦਾ ਨਾ ਕੋ ਬੈਰੀ ਰਿਹਾ ਨਾ ਕੋ ਬੇਗਾਨਾ ਰਿਹਾ ਹੁਣ ਇਹ ਮੈਨੂੰ ਮਤ ਮਿਲ ਗਈ ਹੁਣ ਇਹ ਮਤ ਗਈ ਕਿੱਥੇ ਗੁਰਮਤ ਗਈ ਕਿੱਥੇ ਅੰਦਰ ਬੈਠੀ ਹੈ ਮੇਰੇ ਅੰਦਰ ਟਿੱਕੀ ਜਦੋਂ ਗੁਰਮਤ ਅੰਦਰ ਟਿੱਕ ਗਈ ਹੈ ਹੁਣ ਮੈਨੂੰ ਕੋਈ ਬੇਗਾਨਾ ਲੱਗਦਾ ਨਹੀਂ ਨਾ ਕੋ ਵੈਰੀ ਲੱਗਦਾ ਏ ਹੁਣ ਮੇਰਾ ਧਿਆਨ ਟਿੱਕਿਆ ਏ ਕਿਉਂ ਕਿਉਂਕਿ ਜਦੋਂ ਮੇਰੇ ਨੂੰ ਇਹ ਬਿਰਤੀ ਬਣ ਗਈ ਆ ਤੇ ਹੁਣ ਮੈਂ ਧੁਨਵੇਂ ਧਿਆਨ ਹੁਣ ਧੁੰਦੇ ਦਰਸ਼ਨ ਕਰਨ ਡਿਆ ਜਿਹੜਾ ਮੈਂ ਅੰਦਰ ਵਾਹਿਗੁਰੂ ਸ਼ਬਦ ਦੀ ਅਰਾਧਨਾ ਕਰਦਾ ਪਿਆ ਹੁਣ ਉਹਦੇ ਦਰਸ਼ਨ ਕਰਨ ਲੱਗ ਪਿਆ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਇੱਥੇ ਗੁਰ ਦਾ ਭਾਵ ਜੁਗਤੀ ਤਕਨੀਕ ਨਾਮ ਸਿਮਰਨ ਸ਼ਬਦ ਹੁਣ ਮੇਰੀ ਸੁਰਤ ਜਿਹੜੀ ਹੈ ਉਸ ਧੁਨ ਦੇ ਦਰਸ਼ਨ ਕਰਨ ਲੱਗ ਪਈ ਹੈ ਕਹਿੰਦਾ ਭਾਵ ਨਾਮ ਦੇ ਦਰਸ਼ਨ ਕਰਨ ਲੱਗ ਪਈ ਹੈ ਸ਼ਬਦ ਦੇ ਦਰਸ਼ਨ ਕਰਨ ਲੱਗ ਪਈ ਹੈ ਤੇ ਮੇਰਾ ਜੀਵਨ ਬਣਦਾ ਜੇ ਮੈਂ ਦਰਸ਼ਨ ਨਹੀਂ ਕਰਦਾ ਮੇਰਾ ਜੀਵਨ ਨਹੀਂ ਹੈ ਜਿੱਦਾਂ ਭਾਈ ਮਨਸੁਖ 2-4 ਕਿਲੋਮੀਟਰ ਦੂਰ ਜਾ ਕੇ ਵਾਪਸ ਮੁੜ ਕੇ ਆਉਂਦਾ ਪਰਮਾਤਮਾ ਧੰਨ ਗੁਰੂ ਨਾਨਕ ਪਾਤਸ਼ਾਹ ਜੇ ਤੁਹਾਡਾ ਸਾਥ ਨਹੀਂ ਤੇ ਮੇਰਾ ਜੀਵਨ ਨਹੀਂ ਆਪਾਂ ਦੇਖਿਆ ਹੀ ਨਹੀਂ ਸੰਤ ਲੋੜ ਹੀ ਨਹੀਂ ਪਈ ਠੀਕ ਹੈ ਫਿਰ ਗੁਰੂ ਸਾਹਿਬ ਕੀ ਕਹਿੰਦੇ ਕਹਿੰਦੇ ਜਦੋਂ ਤੂੰ ਨਾਥ ਦੇ ਦਰਸ਼ਨ ਕਰੇਗਾ ਧੁੰਦ ਦੇ ਦਰਸ਼ਨ ਕਰੇਗਾ ਤੇ ਅਗਲੀ ਅਵਸਥਾ ਪੈਦਾ ਹੋਊਗੀ ਨਾਮ ਸਿਮਰਨ ਕਰਦਿਆਂ 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 ਤੇਰੇ ਅੰਦਰ ਵਿੱਚ ਸਮਾਧ ਪੈਦਾ ਹੋਏਗਾ ਖੇੜਾ ਪੈਦਾ ਹੋਏਗਾ ਚਾਹ ਪੈਦਾ ਹੋਏਗਾ ਉਸ ਤੋਂ ਪਹਿਲਾਂ ਨਹੀਂ ਹੁੰਦਾ ਆਹ ਚਾਰ ਦਰਸ਼ਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਆਪਾਂ ਨੂੰ ਲੋੜ ਨਹੀਂ ਪਈ ਤਾਂ ਉਹਨਾਂ ਨੇ ਕਿਹਾ ਕਹਿੰਦੇ ਸ਼ਬਦ ਗੁਰੂ ਸੁੱਤ ਧੁਨ ਚੇਲਾ ਕਹਿੰਦੇ ਭੋਲਿਆ ਮਨਾ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਆ ਕਰ ਜਿਹੜਾ ਗੁਰੂ ਹੈ ਉਹ ਸ਼ਬਦ ਹੈ ਹੁਣ ਆਪਾਂ ਜੀ ਨੇ ਗੁਰਬਾਣੀ ਦੇ ਅੰਦਰੋਂ ਪੜ੍ਹਿਆ ਠੀਕ ਹੈ ਕਿਵੇਂ ਪੜ੍ਹਿਆ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ ਸਰੀਰ ਗੁਰੂ ਨਹੀਂ ਹੈ ਦੇਹ ਗੁਰੂ ਨਹੀਂ ਹੈ ਇਹ ਪੰਜ ਭੌਤਿਕ ਸਰੀਰ ਜਿਹੜਾ ਤੁਹਾਡਾ ਗੁਰੂ ਨਹੀਂ ਹੈ ਭਗਤ ਫਰੀਦ ਸਾਹਿਬ ਨੇ ਬੜੇ ਹੀ ਪਿਆਰ ਨਾਲ ਕਿਹਾ ਜਦੋਂ ਉਹਨਾਂ ਨੇ ਭਗਤੀ ਕੀਤੀ ਉਹਨਾਂ ਨੇ ਸਾਨੂੰ ਇਸ਼ਾਰਾ ਕਰਕੇ ਦੱਸਿਆ ਗੁਰਬਾਣੀ 'ਚ ਲਿਖਿਆ ਕੀ ਕਹਿੰਦੇ ਕਹਿੰਦੇ ਤਨ ਸੁੱਕਾ ਪਿੰਜਰ ਸੀ ਕਲੀਆਂ ਖੁੰਡੇ ਕਾ ਕਹਿੰਦੇ ਮੈਂ ਤਜਰਬੇ ਕੀਤੇ ਕੀ ਤਜਰਬਾ ਕੀਤਾ ਪਾਤਸ਼ਾਹ ਆਪਣੇ ਕਹਿੰਦੇ ਮੈਂ ਤਜਰਬਾ ਕੀਤਾ ਕਿ ਤਨ ਸੁੱਕਾ ਕਹਿੰਦੇ ਮੈਂ ਭੁੱਖਾ ਰਹਿਣ ਲੱਗ ਪਿਆ ਭੁੱਖਾ ਰਹਿ ਕੇ ਮੈਂ ਸਰੀਰ ਸੁਕਾ ਲਿਆ ਜਦੋਂ ਸਰੀਰ ਮੇਰਾ ਸੁੱਕਣ ਲੱਗ ਪਿਆ ਮਾਸ ਮੇਰਾ ਘਟਣ ਲੱਗ ਪਿਆ ਤੇ ਪਤਾ ਕੀ ਹੋਇਆ ਪਿੰਜਰ ਸੀ ਕਹਿੰਦੇ ਮੇਰਾ ਸਰੀਰ ਪਿੰਜਰ ਦਿਸਣ ਲੱਗ ਪਿਆ ਹੱਡੀਆਂ ਦੀ ਮੁੱਠ ਦੇਖਣ ਲੱਗ ਪਿਆ ਜੇ ਮੈਂ ਕਿਤੇ ਬਾਹਰ ਨਿਕਲਣਾ ਕਰੋ ਲੋਕਾਂ ਹੱਸਣਾ ਪੁੱਛਾ ਵੀ ਕਿਉਂ ਹੱਸਦੇ ਹੋ ਕਹਿੰਦੇ ਹੱਡੀਆਂ ਦਾ ਪਿੰਜਰ ਤੁਰਿਆ ਜਾਂਦਾ ਕਹਿੰਦੇ ਮੈਂ ਆਹ ਹਾਲ ਕਰ ਲਿਆ ਆਪਣਾ ਤਨ ਸੁੱਕਾ ਪਿੰਜਰ ਸੀ ਆ ਪਰ ਦੇਖੋ ਆਹ ਹਾਲ ਕਰਕੇ ਵੀ ਤਲੀਆਂ ਖੁੰਡੇ ਗਾਂ ਕਿਹੜੀਆਂ ਤਲੀਆਂ ਧਿਆਨ ਦੇਣ ਵਾਲੀ ਗੱਲ ਇੱਥੇ ਜੇ ਪੈਰ ਦੀਆਂ ਤਲੀਆਂ ਦੇ ਵਿੱਚ ਕੋਈ ਜ਼ਖਮ ਹੋ ਜਾਏ ਨਾ, ਤੁਰਿਆ ਨਹੀਂ ਜਾਂਦਾ, ਚਾਲ ਰੁਕ ਜਾਂਦੀ ਹੈ, ਸਫ਼ਰ ਰੁਕ ਜਾਂਦਾ। ਕੋਈ ਬੰਦਾ ਕਿਤੇ ਜਾਣਾ ਚਾਹੁੰਦਾ, ਚਲੋ ਹੁਣ ਤਾਂ ਵਨ ਸੁਣੀਆਂ ਗੱਡੀਆਂ ਆ ਗਈ, ਉਹਨਾਂ ਸਮਿਆਂ ਦੀ ਗੱਲ ਕਰੀਏ, ਕੁਛ ਨਹੀਂ ਸੀ, ਪੈਦਲ ਜਾਣਾ ਪੈਂਦਾ ਸੀ। ਫ੍ਰੀ ਜੀ ਇਸ਼ਾਰਾ ਕਰਦੇ ਆ, ਕਹਿੰਦੇ ਪੈਰ ਦੀਆਂ ਤਲੀਆਂ ਵਿੱਚ ਕੰਡੇ ਚੁੱਭ ਕੇ ਜਾਂ ਜ਼ਖਮ ਹੋ ਗਏ, ਸਫ਼ਰ ਰੁਕ ਗਿਆ, ਚਾਲ ਰੁਕ ਗਈ, ਉੱਥੇ ਖਲੋ ਗਿਆ ਮੈਂ। ਫ੍ਰੀ ਜੀ ਇਸ਼ਾਰਾ ਕਰਦੇ ਆ, ਕਹਿੰਦੇ ਭਾਵੇਂ ਮੈਂ ਸਰੀਰ ਸੁਕਾ ਲਿਆ, ਭਾਵੇਂ ਪਿੰਜਰ ਬਣਾ ਲਿਆ, ਪਰ ਅਜੇ ਵੀ ਅੰਦਰੋਂ ਕਾਮ ਕ੍ਰੋਧ ਲੋਭ ਮੋਹੰਕਾਰ ਕਾਂ ਕੀ ਕਰਦੇ ਪਏ ਆ, ਮੇਰੀ ਯਾਤਰਾ ਚ ਰੁਕਾਵਟ ਪੈਦਾ ਕਰਦੇ ਪਏ, ਮੇਰੇ ਸਫ਼ਰ ਦੇ ਵਿੱਚ ਰੁਕਾਵਟ ਪੈਦਾ ਕਰਦੇ ਪਏ ਆ। ਕਿਹੜਾ ਸਫ਼ਰ? ਨਾਮ ਸਿਮਰਨ। ਕਹਿੰਦੇ ਮੇਰੇ ਨਾਮ ਚ ਰੁਕਾਵਟ ਪੈਦਾ ਕਰਦੇ ਪਏ, ਤਲੀਆਂ ਖੁੰਡੇ ਕਾਗ ਦਾ ਮਤਲਬ ਹੈ ਕਿ ਮੇਰੇ ਜੀਵਨ ਦੇ ਵਿੱਚ ਖਲਰ ਪਾਉਂਦੇ ਪਏ ਨੇ। ਕੌਣ? ਮੇਰੀ ਜੀਵਨ ਯਾਤਰਾ ਚ ਖਲਰ ਪਾਉਂਦੇ ਪਏ ਨੇ। ਮੇਰੀ ਸੁੱਤ ਜਾਣੀ ਸੀ ਪਰਮਾਤਮਾ ਵਾਲੇ ਪਾਸੇ ਨੂੰ, ਮੇਰੀ ਸੁੱਤ ਨੇ ਜਾਣਾ ਸੀ ਦਸਵੰਦ ਦੁਆਰ ਵਾਲੇ ਪਾਸੇ ਨੂੰ, ਮੇਰੀ ਸੁੱਤ ਨੂੰ ਤੁਰ ਨਹੀਂ ਦਿੰਦੇ। ਕਿਹੜੀ ਗੱਲੋਂ? ਇਹ ਥੂੰਗੇ ਮਾਰਦੇ ਨੇ, ਕਾਮ ਕ੍ਰੋਧ ਲੋਭ ਮੋਹੰਕਾਰ ਜ਼ੋਰ ਪਾ ਕੇ ਮੇਰੀ ਸੁੱਤ ਚ ਰੁਕਾਵਟ ਪੈਦਾ ਕਰਦੇ। ਫਿਰ ਕੀ ਕਹਿਣ ਲੱਗੇ? ਅਜੇ ਸੁਲੱਭਣਾ ਬੋੜਿਓ, ਦੇਖ ਬੰਦੇ ਕੇ ਭਾਵ, ਧਿਆਨ ਦਿਓ ਇੱਥੇ। ਹੁਣ ਕਹਿੰਦੇ ਇਹਨਾਂ ਦੇ ਠੂੰਗੇ ਮਾਰਨ ਕਰਕੇ ਭਾਵੇਂ ਮੈਂ ਸਰੀਰ ਨੂੰ ਖਪਾਇਆ, ਭਾਵੇਂ ਮੈਂ ਸਰੀਰ ਨੂੰ ਪਿੰਜਰ ਬਣਾ ਲਿਆ, ਪਰ ਇਹ ਪੰਜ ਦੇ ਪੰਜ ਕਾਂ ਅਜੇ ਵੀ ਉਦਾਂ ਦੇ ਬਰਕਰਾਰ ਖੜੇ ਨੇ। ਇਹਨਾਂ ਦੇ ਕਰਕੇ ਅਜੇ ਤੱਕ ਜਿਹਨੂੰ ਮਿਲਣ ਲਈ ਮੈਂ ਸਰੀਰ ਖਪਾ ਬੈਠਾ। ਕਹਿੰਦੇ ਜੱਗ ਵਾਲੇ, ਉਹ ਸਰੀਰ ਨੂੰ ਖਪਾਉਣ ਦਾ ਕੋਈ ਫਾਇਦਾ ਨਹੀਂ ਜੇ, ਸਰੀਰ ਨੂੰ ਭੁੱਖੇ ਰੱਖਣ ਦਾ ਕੋਈ ਫਾਇਦਾ ਨਹੀਂ ਜੇ। ਕਹਿੰਦੇ ਮੈਂ ਸਭ ਕੁਝ ਕਰਕੇ ਵੇਖ ਲਿਆ, ਇੰਨਾ ਕੁਝ ਕਰਕੇ ਵੀ ਜਿਹਨੂੰ ਮਿਲਣ ਲਈ ਮੈਂ ਕੁਝ ਕੀਤਾ, ਕਹਿੰਦੇ ਅਜੇ ਤੱਕ ਬੋੜਿਆ ਨਹੀਂ, ਮੁੜਿਆ ਨਹੀਂ, ਉਹਨੇ ਮੇਰੇ ਵੱਲ ਦੇਖਿਆ ਵੀ ਨਹੀਂ ਅਜੇ ਤੱਕ, ਝਾਤੀ ਵੀ ਨਹੀਂ ਮਾਰਦਾ, ਧਿਆਨ ਵੀ ਨਹੀਂ ਕਰਦਾ ਵੀ ਤੂੰ ਕੌਣ ਆ ਫਰੀਦਾ। ਕਿਹੜੀ ਗੱਲੋਂ? ਕਿਉਂਕਿ ਮੈਂ ਜੋ ਕੁਝ ਕੀਤਾ ਸਰੀਰ ਨਾਲ ਜੁੜ ਕੇ ਕੀਤਾ ਹੈ, ਆਨੰਦ ਉਹ ਦਿਨ ਆਉਣਾ ਜਿੱਦਣ ਮੈਂ ਸ਼ਬਦ ਨਾਲ ਜੁੜ ਕੇ ਕਰੂੰਗਾ। ਸਰੀਰ ਨੂੰ ਕੋਈ ਫਾਇਦਾ ਨਹੀਂ ਕਪਾਉਣ ਨੂੰ, ਸਭ ਕੁਝ ਲਿਖਿਆ ਬਾਣੀ ਚ, ਤਨ ਤਪਾਈ ਤੰਦੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਨੀ ਫਲ। ਰੀਸ ਸਾਬਣ ਕਹਿੰਦੇ, ਕਹਿੰਦੇ ਤਨ ਨਾ ਤਪਾਏ ਤੰਦੂਰ ਜਿਉ, ਕਹਿੰਦੇ ਇਸ ਸਰੀਰ ਨੂੰ ਤੰਦੂਰ ਦੀ ਨਹੀਂ ਨਾ ਤਪਾ, ਬਾਲਣ ਹੱਡ ਨਾ ਬਾਲ, ਇਹਨਾਂ ਹੱਡੀਆਂ ਨੂੰ ਬਾਲਣ ਵਾਂਗੂ ਨਾ ਬਾਲੋ। ਸਿਰ ਪੈਰੀ ਕਿਆ ਫੇੜਿਆ, ਕਹਿੰਦਾ ਪਾਪ ਸਿਰ ਪੈਰ ਕੀ ਮਾਰਦੇ ਫਿਰਦੇ, ਕਦੀ ਐਨ ਤੁਰ ਪਏ, ਕਦੀ ਐਨ ਤੁਰ ਪਏ, ਕਦੀ ਉਹਦੇ ਕੋਲ ਚਲੇ ਗਏ, ਕਦੀ ਉਹਦੇ ਕੋਲ ਚਲੇ ਗਏ। ਠੀਕ ਆ, ਸਾਨੂੰ ਕੀ ਲੱਗਦਾ ਉਹ ਫਲਾਂਸ ਹੋਰ ਉੱਚਾ, ਉਹ ਤੋਂ ਹੋਰ ਉੱਚਾ, ਜਿਹਦੇ ਕੋਲ ਮਰਜ਼ੀ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਜੇ ਜਿੱਡਾ ਮਰਜ਼ੀ ਬ੍ਰਹਮ ਗਿਆਨੀ ਤੁਹਾਨੂੰ ਮਿਲ ਜਾਏ, ਪਰ ਜਿੰਨਾ ਚਿਰ ਤੁਸੀਂ ਕਮਾਈ ਨਹੀਂ ਕਰੋਗੇ ਪਰਮਾਤਮਾ ਨਹੀਂ ਮਿਲਣਾ। ਜਿੱਡਾ ਮਰਜ਼ੀ ਬ੍ਰਹਮ ਗਿਆਨੀ ਤੁਹਾਨੂੰ ਮਿਲ ਜਾਵੇ, ਸਾਕਸ਼ਾਤ ਰੱਬ ਤੁਹਾਡੇ ਸਾਹਮਣੇ ਖੜੋ ਜਾ ਕੇ, ਵੀ ਆ ਜਾ ਵੀ ਮੈਂ ਤੈਨੂੰ ਸਿਖਾਉਣਾ ਸਿਮਰਨ ਕਿਵੇਂ ਕਰਨਾ, ਪਰਮਾਤਮਾ ਦੀ ਖੋਜ ਕਿਵੇਂ ਕਰਨੀ। ਪਰ ਧਿਆਨ ਦਿਓ, ਸਿਮਰਨ ਤੁਸੀਂ ਕਰੋਗੇ ਤੁਹਾਡਾ ਮਨ ਰੂਪੀ ਕੱਪੜਾ ਧੋਪਣਾ ਹੈ, ਜੇ ਤੁਸੀਂ ਸਿਮਰਨ ਨਹੀਂ ਕਰੋਗੇ ਜਿੱਥੇ ਮਰਜ਼ੀ ਚਲੇ ਜਾਓ, ਜੇ ਮਨ ਰੂਪੀ ਕੱਪੜਾ ਨਹੀਂ ਜੇ ਧੋਪਣਾ। ਠੀਕ ਹੈ, ਕਿਉਂਕਿ ਬਾਣੀ 'ਚ ਲਿਖਿਆ ਮਨ ਧੋਵੋ, ਤਨ ਨਹੀਂ, ਕਹਿੰਦੇ ਮਨ ਧੋਵੋ, ਕਿੱਦਾਂ ਧੋਈਏ? ਕਹਿੰਦੇ ਕਹਿੰਦੇ ਸ਼ਬਦ ਲਾਗੋ, ਕਹਿੰਦੇ ਸ਼ਬਦ ਨਾਲ ਜੁੜ, ਹਰਸੋ ਰਹੋ ਚਿੱਤ ਲਾਏ, ਕਹਿੰਦੇ ਉਸ ਪਰਮਾਤਮਾ ਦੇ ਨਾਲ ਆਪਣੇ ਅੰਦਰੋਂ ਹਰੀ ਨਾਲ ਜੁੜਿਆ ਰਹੋ। ਇਹ ਨਹੀਂ ਕਿ ਵੀ ਠੀਕ ਹੈ ਤੂੰ ਗੁਰੂ ਘਰ ਗਿਆ, ਤੂੰ ਸਾਧੂ ਕੋਲ ਗਿਆ, ਬ੍ਰਹਮ ਗਿਆਨੀ ਕੋਲ ਗਿਆ, ਠੀਕ ਹੈ, ਤੇ ਤੂੰ ਕਵੇਂ ਉਹ ਬਹੁਤ ਪਹੁੰਚਿਆ ਆ, ਉਹ ਪਹੁੰਚਿਆ ਭਾਈ, ਤੂੰ ਉਦੋਂ ਪਹੁੰਚੇਗਾ ਜਿਨ ਸੇਵਿਆ ਤਿਨ ਪਾਇਆ ਮਾਂ, ਜਿੱਦਾਂ ਤੂੰ ਸਿਮਰਨ ਕਰੇਗਾ, ਜਿੱਦਾਂ ਤੂੰ ਗੁਰੂ ਦਾ ਕਹਿਣਾ ਮੰਨੇਗਾ, ਜਿੱਦਾਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗੇਗਾ, ਜੇ ਨਹੀਂ ਲੱਗਦਾ ਤੇ ਤੇਰਾ ਜੀਵਨ ਅਧੂਰਾ ਹੈ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਅਜੇ ਸੋ ਰੱਬ ਨਾ ਬੋੜਿਓ, ਕਹਿੰਦੇ ਅਜੇ ਉਹ ਰੱਬ ਬੋੜਿਆ ਨਹੀਂ, ਕਹਿੰਦਾ ਆਪਾਂ ਜਿਹਦੀ ਖਾਤਰ ਮੈਂ ਇਹ ਚੋਲਾ ਪਾਇਆ, ਜਿਹਦੀ ਖਾਤਰ ਮੈਂ ਸਰੀਰ ਸੁੱਕਾ ਕੀਤਾ, ਜਿਹਦੀ ਖਾਤਰ ਮੈਂ ਇਸ ਤਨ ਨੂੰ ਪਿੰਜਰ ਬਣਾ ਲਿਆ, ਕਹਿੰਦੇ ਅਜੇ ਤੱਕ ਕਾਮ ਕ੍ਰੋਧ ਲੋਭ ਮੋਹੰਕਾਰ ਮੇਰੇ ਅੰਦਰ ਜ਼ੋਰ ਪਾਉਣ ਡੇ ਨੇ, ਅਜੇ ਸੁਰੱਬ ਨਾ ਬੋੜਿਓ, ਦੇਖ ਬੰਦੇ ਕੇ ਭਾਵ। ਹੁਣ ਕਿਹੜੇ ਬੰਦੇ ਕੇ? ਬੰਦਾ ਕੌਣ ਹੈ? ਸਰੀਰ ਬੰਦਾ ਨਹੀਂ ਹੈ, ਸਮਾਂ ਬੰਦਾ ਹੈ, ਸਰੀਰ ਬੰਦਾ ਨਹੀਂ, ਸਮਾਂ ਬੰਦਾ ਹੈ। ਆਪ ਜੀ ਕਹੋਗੇ ਸਮਾਂ ਕਿੱਦਾਂ ਬੰਦਾ ਹੋ ਗਿਆ? ਗੁਰਬਾਣੀ ਚੋਂ ਪੜ੍ਹੀ ਚੋਂ ਬੜੇ ਧਿਆਨ ਨਾਲ, ਸਮਾਂ ਕਿੱਦਾਂ ਬੰਦਾ ਹੋ ਗਿਆ? ਤੇ ਗੁਰਬਾਣੀ ਚ ਲਿਖਿਆ ਗੁਰੂ ਸਾਹਿਬਾਨ ਨੇ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ। ਕਹਿੰਦੇ ਬੰਦਿਆ ਬੰਦਗੀ ਕਰ, ਕਹਿੰਦਾ ਕਿੰਨਾ ਚਿਰ ਬੰਦਗੀ ਕਰ ਸਕਦਾ? ਕਹਿੰਦੇ ਜਿੰਨਾ ਚਿਰ ਐਸ ਸਰੀਰ ਚ ਸਾਹ ਆਉਂਦਾ ਨਾ, ਉਹਨਾਂ ਚਿਰ ਬੰਦਗੀ ਕਰ ਸਕਦਾ, ਉਹਨਾਂ ਚਿਰ ਬੰਦਾ ਹੈ। ਇਹਦਾ ਮਤਲਬ ਮਨੁੱਖ ਦੇ ਸਰੀਰ ਅੰਦਰ ਜਿੰਨਾ ਸਮਾਂ ਮਿਲਿਆ ਤੁਸੀਂ ਬੰਦੇ ਹੋ, ਜਿੱਦਣ ਇਸ ਸਰੀਰ ਚੋਂ ਨਿਕਲ ਗਏ ਤੁਸੀਂ ਬੰਦੇ ਨਹੀਂ ਹੋ। ਤੇ ਬੰਦਗੀ ਕਰਨ ਦਾ ਮੌਕਾ ਤੁਹਾਨੂੰ ਇੱਥੇ ਮਿਲਿਆ, ਇਸ ਸਰੀਰ ਤੋਂ ਇਲਾਵਾ ਕਿਤੇ ਮਨ ਬੰਦਗੀ ਨਹੀਂ ਕਰ ਸਕਦਾ, ਤਾਂ ਤੇ ਪੈ ਗਏ ਭੁਲੇਖਿਆਂ ਚ। ਠੀਕ ਹੈ, ਤੇ ਕੀ ਬਥੇਰੀ ਉਮਰ ਪਈ ਹੈ, ਆਪ ਜੀ ਵਿਚਾਰ ਕਰਕੇ ਦੇਖੋ। ਉਹ ਕਹਿੰਦੇ ਇੱਕ ਇੱਕ ਸਾਹ ਤੁਹਾਨੂੰ ਬੰਦਗੀ ਕਰਨ ਲਈ ਮਿਲਿਆ, ਇੱਕ ਇੱਕ ਸਾਹ, ਸਾਹਸ ਸਾਹਸ ਸਿਮਰੋ ਗੁਰੂ, ਅਸੀਂ ਗੱਲਾਂ ਨਹੀਂ ਗੌਰ ਕੀਤੀਆਂ। ਜਿਵੇਂ ਜਿਵੇਂ ਬਿਰਤੀ ਉੱਚੀ ਚੁੱਕੀ ਜਾਓਗੇ, ਜਿਵੇਂ ਜਿਵੇਂ ਆਪਣੇ ਮਨ ਨੂੰ ਉੱਚਾ ਚੁੱਕੀ ਜਾਓਗੇ, ਤੁਹਾਨੂੰ ਸੋਝੀ ਆਉਂਦੀ ਜਾਏਗੀ, ਤੁਹਾਡੀ ਮਨ ਬਿਰਤੀ ਸ਼ਬਦ ਦੇ ਨੇੜੇ ਆਉਂਦੀ ਜਾਏਗੀ। ਪਰ ਜੇ ਤੁਸੀਂ ਉੱਥੇ ਟਿੱਕੇ ਰਹੇ, ਕਿੱਥੇ? ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਕਹਿੰਦੇ ਗੁਰਬਿਣ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਹੁਣ ਧਿਆਨ ਦੇਣਾ, ਗੁਰਬਿਣ ਘੋਰ ਅੰਧਾਰ, ਹੁਣ ਧਿਆਨ ਦੇਣਾ। ਪਤਾ ਕੀ ਹੋਇਆ, ਨਿੱਕੇ ਨਿੱਕੇ ਬੱਚੇ ਸਾਂ, ਖੇਡਦੇ ਸਾਂ, ਖੇਡਦੇ ਸਾਂ ਤੇ ਸੂਰਜਲ ਕਰ ਲਈ ਪਿੱਠ। ਜੋ ਸੂਰਜਲ ਕਰ ਲਈ ਪਿੱਠ ਤੇ ਪਰਾਂ ਨੂੰ ਤੁਰੇ ਜਾਈਏ ਤੇ ਪਰਛਾਵਾਂ ਫੜਨ ਦੀ ਕੋਸ਼ਿਸ਼ ਕਰੀਏ, ਪਰਛਾਵਾਂ ਫੜਿਆ ਜਾਂਦਾ ਕਿਤੇ? ਉਹ ਅੱਗੇ ਅੱਗੇ ਭੱਜਿਆ ਜਾਵੇ, ਜਿੰਨੀ ਸਪੀਡ ਨਾਲ ਦੌੜੀਏ ਪਰਛਾਵਾਂ ਅੱਗੇ ਭੱਜੇ। ਤੇ ਉਹਦਾ ਭੱਜਿਆ ਨਾ, ਸਾਰੇ ਜਣੇ ਕਹਿਣ ਵੀ ਇਹ ਕਿੱਦਾਂ ਹੋ ਸਕਦਾ, ਪਰਛਾਵਾਂ ਫੜਨਾ ਜ਼ਰੂਰ ਹੈ। ਤੇ ਪਤਾ ਕੀ ਹੋਇਆ, ਉਹਨਾਂ ਨੂੰ ਕਿਹਾ ਸੀ ਇੱਕ ਕੰਮ ਕਰੀਏ, ਕਹਿੰਦੇ ਕੀ? ਹੁਣ ਆਪਾਂ ਸੂਰਜ ਵੱਲ ਮੂੰਹ ਕਰ ਲਈਏ। ਕਹਿੰਦੇ ਫਿਰ ਕਿਉਂ? ਦੇਖੋ ਸਹੀ ਕਰ ਲਿਆ, ਕਹਿੰਦੇ ਅਸੀਂ ਹੁਣ ਤੁਰੋ, ਤੁਰ ਪਏ ਤੇ ਪਰਛਾਵਾਂ ਮਗਰ ਮਗਰ ਮੈਂ ਦੇਖ ਲਓ, ਉਹੀ ਪਰਛਾਵਾਂ ਜਿਹਦੇ ਆਪਾਂ ਮਗਰ ਭੱਜਣ ਡਿਆ ਸਾਂ, ਕਾਬੂ ਨਹੀਂ ਆਉਣ ਡਿਆ ਸੀ, ਸੂਰਜ ਵੱਲ ਮੂੰਹ ਕਰ ਲਿਆ, ਆਪਾਂ ਭੱਜੇ ਨਾ ਮਗਰ ਮਗਰ ਭੱਜਾ ਹੁੰਦਾ। ਉਹ ਗੁਰੂ ਪਿਆਰਿਓ, ਤੁਸੀਂ ਗੁਰੂ ਵੱਲ ਪਿੱਠ ਕੀਤੀ ਹੈ, ਸੰਸਾਰ ਵੱਲ ਮੂੰਹ ਕੀਤਾ ਹੈ, ਤੇ ਜਿੰਨੀਆਂ ਦਾਤਾਂ ਲੱਭਦੇ ਫਿਰਦੇ ਤੁਹਾਡੇ ਅੱਗੇ ਅੱਗੇ ਭੱਜੀਆਂ ਜਾਣ ਡੀਆਂ, ਤੁਹਾਡੇ ਕਾਬੂ 'ਚ ਨਹੀਂ ਆਉਂਦੀਆਂ, ਗੁਰੂ ਵੱਲ ਮੂੰਹ ਕਰ ਲਓ, ਸੰਸਾਰ ਵੱਲ ਪਿੱਠ ਕਰ ਲਓ। ਜਿੱਦਣ ਗੁਰੂ ਵੱਲ ਮੂੰਹ ਕਰ ਲਿਆ, ਸੰਸਾਰ ਦੇ ਸਾਰੇ ਪਦਾਰਥ ਤੁਹਾਡੇ ਮਗਰ ਮਗਰ ਭੱਜੇ ਹੋਣੇ, ਤੁਹਾਨੂੰ ਤਾਂ ਲੋੜ ਹੀ ਨਹੀਂ ਪੈਣੀ ਮੰਗਣ ਦੀ, ਕਿਉਂਕਿ ਤੁਹਾਡੀ ਪਿੱਠ ਗੁਰੂ ਵੱਲ ਆ, ਪ੍ਰਕਾਸ਼ ਵੱਲ ਪਿੱਠ ਆ। ਪ੍ਰਕਾਸ਼ ਵੱਲ ਪਿੱਠ ਨਾ ਕਰੋ, ਪ੍ਰਕਾਸ਼ ਵੱਲ ਮੂੰਹ ਕਰ ਲਓ, ਇਹ ਪਦਾਰਥ ਮਗਰ ਮਗਰ ਆਉਣਗੇ। ਗੁਰੂ ਦੀ ਗੱਲ ਮੰਨ ਕੇ ਦੇਖੋ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਦੇਖੋ, ਇਹ ਨਹੀਂ ਪੜ ਪੜ ਗੱਡੀ ਲੱਦੀਏ, ਪੰਡਾਂ ਦਿੱਤੀਆਂ ਬੰਦ। ਹੁਣ ਧਿਆਨ ਦੇਣਾ ਆਪਸੀ ਨਜ਼ਰ, ਕਹਿੰਦੇ ਗੁਰਬਿਣ ਘੋਰ ਅੰਧਾਰ, ਗੁਰੂ ਨੇ ਲਿਖਿਆ ਗੁਰ, ਪਹਿਲਾਂ ਗੁਰ ਲਿਖਿਆ ਫਿਰ ਗੁਰੂ ਲਿਖਿਆ, ਪੰਕਤੀ ਇੱਕੋ ਹੀ ਹੈ, ਇੱਕੋ ਹੀ ਪੰਕਤੀ, 1399 ਅੰਗ ਦੇ ਉੱਤੇ ਪੱਟਾਂ ਦੀ ਬਾਣੀ ਵਿੱਚ। ਕਹਿੰਦੇ ਗੁਰਬਿਣ ਘੋਰ ਅੰਧਾਰ, ਗੁਰਬਿਣ ਤੇ ਨਾਲ ਹੀ ਲਿਖਤਾ ਗੁਰੂ ਬਿਣ ਸਮਝ ਨਾ ਆਵੇ। ਅੱਛਾ ਕੀ ਕੀਤਾ? ਕੀ ਕਹਿੰਦੇ? ਕਹਿੰਦੇ ਭੋਲਿਆ, ਗੁਰੂ ਬਿਣ ਸਮਝ ਨਾ ਆਵੇ। ਗੁਰੂ, ਗੁਰੂ ਕੌਣ ਆ? ਗੁਰੂ ਕਹਿੰਦੇ ਅਗਿਆਨਤਾ ਰੂਪੀ ਹਨੇਰੇ ਨੂੰ, ਰੂਹ ਕਹਿੰਦੇ ਗਿਆਨ ਰੂਪੀ ਪ੍ਰਕਾਸ਼ ਨੂੰ। ਕਹਿੰਦੇ ਗੁਰੂ ਉਹ ਆ ਜਿਹੜਾ ਦੋਨਾਂ ਨਾਲ ਜੁੜਿਆ ਹੋਇਆ, ਕਿਹਦੇ ਨਾਲ? ਸੰਸਾਰ ਨਾਲ ਵੀ ਜੁੜਿਆ ਤੇ ਨਿਰੰਕਾਰ ਨਾਲ ਵੀ ਜੁੜਿਆ। ਹੁਣ ਧਿਆਨ ਦੇਣਾ, ਬੱਚਾ ਪੈਦਾ ਹੋਇਆ ਔਰਤ ਦੇ ਘਰ, ਜਦੋਂ ਬੱਚਾ ਪੈਦਾ ਹੋਇਆ ਸਭ ਤੋਂ ਪਹਿਲਾਂ ਜਿਵੇਂ ਬੱਚਾ ਪੈਦਾ ਹੁੰਦਾ ਨਾ, ਤੇ ਮਾਂ ਨੂੰ ਚਾਹ ਹੁੰਦਾ, ਮੈਨੂੰ ਫਟਾਫਟ ਫੜਾਓ ਮੇਰੀ ਗੋਦੀ ਚ ਦਿਓ, ਮਾਂ ਨੂੰ ਚਾਹ ਹੁੰਦਾ, ਖਿੱਚ ਹੁੰਦੀ। ਜਿਵੇਂ ਹੀ ਨਰਸ ਨੇ ਬੱਚਾ ਫੜਾਇਆ ਮਾਂ ਦੀ ਗੋਦੀ ਚ, ਤੇ ਮਾਂ ਨੇ ਬੱਚਾ ਚੁੱਕ ਕੇ ਕੀ ਕਹਿੰਦੀ? ਕਹਿੰਦੀ ਵੇ ਕਮਲਿਆ, ਮੈਂ ਤੇਰੀ ਮਾਂ ਆ, ਕਹਿ ਮੈਨੂੰ ਮਾਂ, ਕਿਉਂਕਿ ਮਾਂ ਆ ਆਪਣੇ ਆਪ ਨੂੰ ਜਾਣਦੀ ਕੱਲਾ। ਕਹਿੰਦੀ ਕਹਿ ਮਾਂ। ਥੋੜੀ ਦੇਰ ਬਾਅਦ ਪਿਤਾ ਜੀ ਆ ਗਏ, ਦੱਸਿਆ ਜੀ ਤੁਹਾਡੇ ਬੇਟਾ ਪੈਦਾ ਹੋਇਆ, ਜਾਂ ਮੈਨੂੰ ਚੁਕਾਓ। ਚੁੱਕਿਆ, ਚੁੱਕਦੇ ਕੀ ਕਹਿੰਦੇ? ਪੁੱਤਰਾ ਮੈਂ ਤੇਰਾ ਪਿਓ ਹਾਂ, ਕਹਿ ਪਾਪਾ। ਹੁਣ ਧਿਆਨ ਦੇਣਾ, ਮਾਂ ਦੀ ਗੁੱਦੀ ਚ ਆਇਆ ਕਹਿੰਦਾ ਕਹਿ ਮਾਂ, ਪਿਓ ਦੀ ਗੁੱਦੀ ਚ ਆਇਆ ਕਹਿੰਦਾ ਕਹਿ ਪਿਓ। ਸਦਕੇ ਜਾਵਾਂ, ਜਿੱਦਣ ਸਾਡੀ ਸੁਰਤ ਗੁਰੂ ਦੀ ਗੋਦੀ ਵਿੱਚ ਜਾਂਦੀ ਹੈ, ਜਿੱਦਣ ਸਾਡੀ ਸੁਰਤ ਗੁਰੂ ਦੀ ਗੋਦ ਵਿੱਚ ਜਾਂਦੀ ਹੈ, ਜਿੱਦਣ ਗੁਰੂ ਚੁੱਕਦਾ ਸਾਡੀ ਸੋਚ ਨੂੰ, ਸਾਡੀ ਸੁਰਤ ਨੂੰ, ਧਿਆਨ ਦੇਣਾ, ਮਾਂ ਨੇ ਚੁੱਕਿਆ ਕਹਿੰਦੀ ਮਾਂ, ਪਿਓ ਨੇ ਚੁੱਕਿਆ ਕਹਿੰਦਾ ਪਿਓ, ਉਹ ਜਿੱਦਣ ਗੁਰੂ ਚੁੱਕਦਾ ਸਾਡੀ ਸੁਰਤ ਨੂੰ ਕਹਿੰਦਾ ਕਹਿ ਵਾਹਿਗੁਰੂ, ਕਹਿ ਵਾਹਿਗੁਰੂ, ਕਹਿ ਵਾਹਿਗੁਰੂ। ਧਿਆਨ ਦੇਣ ਵਾਲੀ ਗੱਲ ਹੈ, ਕਿਵੇਂ ਹੁਣ ਸਾਡੀ ਸੁਰਤ ਗੁਰੂ ਦੀ ਗੋਦ ਵਿੱਚ ਗਈ ਹੀ ਨਹੀਂ, ਸਾਡੀ ਮਾਂ ਨੇ ਸਾਨੂੰ ਚੁੱਕਿਆ ਹੀ ਨਹੀਂ, ਹੈ ਨਾ? ਉਹ ਚੀਜ਼ ਆ ਕਿ ਚੁੱਕੂਗਾ ਤੇ ਤਾਂ, ਜੇ ਅਸੀਂ ਉਹਦੀ ਗੋਦ ਚ ਬੈਠਾਂਗੇ ਤੇ ਲਾਗੇ ਬੈਠਾਂਗੇ। ਅਸੀਂ ਤਾਂ ਗੁਰੂ ਦੇ ਲਾਗੇ ਬੈਠੇ ਹੀ ਨਹੀਂ, ਆਪਾਂ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਬੈਠੇ ਹੁੰਦੇ ਹਾਂ, ਪੜ੍ਹਨ ਬਾਣੀ ਲਏ ਹੁੰਦੇ ਹਾਂ, ਤੇ ਧਿਆਨ ਸਾਡਾ ਸੰਸਾਰ ਦੇ ਪਦਾਰਥਾਂ ਮਗਰ ਫਿਰਨ ਡਿਆ ਹੁੰਦਾ। ਆਹ ਤੇ ਕੰਮ ਨਹੀਂ ਬਣਿਆ, ਧਮਕਾਉਣਾ ਕੰਮ ਨਹੀਂ ਬਣਿਆ, ਗੁਰੂ ਜੀ ਕਿਤੇ ਕਰ ਦਿਓ ਕਿਰਪਾ, ਰਾਣੀ ਦਾਤ ਦੇ ਦਿਓ। ਹੁਣ ਧਿਆਨ ਦੇਣਾ, ਸ਼ਬਦ ਗੁਰੂ ਦੀ ਇੱਕ ਗੱਲ ਹੋਰ ਯਾਦ ਆਈ, ਸ਼ਬਦ ਗੁਰੂ ਕਿਉਂ ਕਹਿੰਦੇ? ਇਹ ਜਾਗਦਾ ਜੀਵਤ ਗੁਰੂ ਹੈ। ਤੁਸੀਂ ਕਦੇ ਜ਼ਿੰਦਗੀ 'ਚ ਵਿਚਾਰ ਕਰਿਓ, ਕੋਈ ਵੀ ਪ੍ਰਾਣੀ ਅਰਦਾਸ ਕਰੇਗਾ ਕਿਹਦੇ ਅੱਗੇ ਕਰੇਗਾ? ਕਿਸੇ ਜਗ ਦੀ ਜੋਤ ਅੱਗੇ ਕਰੇਗਾ, ਬੁਝੀ ਹੋਈ ਜੋਤ ਅੱਗੇ ਕਦੀ ਕੋਈ ਅਰਦਾਸ ਨਹੀਂ ਕਰਦਾ। ਤੇ ਜਦੋਂ ਵੀ ਕੋਈ ਗੁਰਸਿੱਖ ਆਉਂਦਾ, ਗੁਰੂ ਚਰਨਾਂ 'ਚ ਮੱਥਾ ਟੇਕਦਾ, ਇਹਦੇ ਚਰਨਾਂ ਵਿੱਚ ਰੋਜ਼ ਅਰਦਾਸ ਹੁੰਦੀ ਹੈ, ਇਹਦਾ ਮਤਲਬ ਜਾਗਦਾ ਗੁਰੂ ਹੈ, ਇਹ ਨਿਰੰਕਾਰ ਆ, ਤਾਂ ਇਹਦੇ ਆਪਾਂ ਚਰਨਾਂ 'ਚ ਅਰਦਾਸ ਕਰਦੇ ਹਾਂ। ਸ਼ਬਦ ਗੁਰੂ ਹੈ, ਇਹ ਸਰੀਰ ਆ, ਆਪਾਂ ਕਹਿੰਦੇ ਦੇਹ ਹੈ ਹੀ ਨਹੀਂ, ਇਹ ਦੇਹ ਹੈਗੀ ਹੈ ਪਰ ਬਸ਼ਰਤ ਏਦਾਂ ਆ, ਇਹ ਪੰਜ ਪੌਤਕ ਸਰੀਰ ਨਹੀਂ ਹੈ, ਇਹ ਅੱਖਰ ਰੂਪੀ ਸਰੀਰ ਆ, ਇਹਦੇ ਵਿੱਚ ਸ਼ਬਦ ਰੂਪੀ ਆਤਮਾ ਆ, ਪ੍ਰਕਾਸ਼ ਆ, ਪਰ ਸਾਨੂੰ ਮੰਨਣਾ ਪੈਣਾ। ਜੇ ਮੰਨਾਂਗੇ ਨਹੀਂ ਨਾ ਆਪਾਂ, ਠੀਕ ਆ, ਆਪਾਂ ਤੇ ਕਹਿ ਬੈਠੇ। ਕਈ ਸੱਜਣ ਕਹਿੰਦੇ ਆ ਜੀ ਪ੍ਰਗਟ ਗੁਰਾਂ ਕੀ ਦੇਖ ਕਹਿੰਦੇ ਕਿੱਦਾਂ ਸਰੀਰ ਹੋ ਸਕਦਾ ਹੈ। ਉਹ ਗੁਰੂ ਪਿਆਰਿਆ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੀ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜੀ ਮੈਂ ਆਪ ਜੀ ਪਹਿਲਾਂ ਗੱਲ ਸੁਣਾਈ ਕਿ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਜਿੱਦਣ ਦਸਾਂ ਗੁਰੂਆਂ ਦਾ ਸਰੀਰ ਜਿਹੜਾ, ਉਸ ਤੋਂ ਬਾਅਦ ਵਿੱਚ ਜਦੋਂ ਗੁਰੂ ਥਾਪਣਾ ਤੇ ਗੁਰੂ ਕਿਹਨੂੰ ਕਹਿਣਾ। ਉਹਨਾਂ ਨੇ ਪਹਿਲਾਂ ਹੀ ਪਲਾਨਿੰਗ ਕੀਤੀ ਸੀਗੀ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਆਰੰਭ ਦਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ। ਹੁਣ ਪਤਾ ਸੀ ਮੈਂ ਦਸ ਜਾਮਿਆਂ 'ਚ ਆਉਣਾ ਆ, ਤੇ ਦਸਵੇਂ ਜਾਮੇ 'ਚ ਆ ਕੇ ਦੇਖੋ, ਪਹਿਲੇ ਜਾਮੇ 'ਚ ਆਪ ਹੀ ਕਹਿ ਗਏ ਸ਼ਬਦ ਗੁਰੂ ਸੁੱਤ ਧੁਨ ਚੇਲਾ, ਦਸਵੇਂ ਜਾਮੇ 'ਚ ਆਪ ਹੀ ਆ ਕੇ ਕਹਿਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਕਹਿੰਦੇ ਪ੍ਰਗਟ ਹੈ, ਸਾਕਸ਼ਾਤ, ਸਿਰਫ ਸਮਝਣ ਵਾਲੀ ਗੱਲ ਆ, ਅਸੀਂ ਸਮਝਿਆ ਹੀ ਨਹੀਂ, ਸਾਨੂੰ ਲੋੜ ਹੀ ਨਹੀਂ ਪਈ। ਉਹਨਾਂ ਤਾਂ ਸਮਝਾਇਆ ਕਿ ਸਰੀਰ ਦੀ ਖੇਡ ਨਹੀਂ, ਜਿਵੇਂ ਆਪਾਂ ਹੁਣੇ ਭਗਤ ਫੀਰ ਦੀਆਂ ਪੰਕਤੀਆਂ ਪੜ੍ਹੀਆਂ। ਉਹਨੇ ਕਿਹਾ ਸਰੀਰ ਕਪਾ ਲਿਆ ਮੈਂ, ਸਰੀਰ ਸੁਕਾ ਲਿਆ, ਤਨ ਬਣਾ ਲਿਆ, ਪਰ ਫਾਇਦਾ ਕੋਈ ਨਹੀਂ ਹੋਇਆ, ਕਿਉਂਕਿ ਸਰੀਰ ਦੀ ਖੇਡ ਨਹੀਂ ਹੈ, ਖੇਡ ਆਤਮਾ ਦੀ ਹੈ, ਖੇਡ ਸ਼ਬਦ ਦੀ ਹੈ। ਕੀ ਕਹਿਣ ਲੱਗੇ? ਕਹਿੰਦੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਕਹਿੰਦੇ ਗੁਰੂ ਤੋਂ ਬਗੈਰ ਇਸ ਮਾਰਗ ਦੀ ਸਮਝ ਨਹੀਂ ਆ ਸਕਦੀ। ਗੁਰੂ ਤੋਂ ਬਗੈਰ ਗੁਰੂ ਕੌਣ ਆ? ਜਿਹੜਾ ਨਿਰੰਕਾਰ ਨਾਲ ਤੇ ਸੰਸਾਰ ਨਾਲ ਜੁੜਿਆ ਹੋਇਆ, ਦੋਨਾਂ ਨਾਲ ਸੰਬੰਧ ਰੱਖਦਾ। ਇਹਦਾ ਮਤਲਬ ਧਿਆਨ ਦੇਣਾ ਗੁਰੂ ਪਿਆਰਿਓ, ਜਦੋਂ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਉੱਤੇ ਆਏ ਤੇ ਉਹਨਾਂ ਦੇ ਅੰਦਰ ਇਹ ਦਾਤ ਪ੍ਰਗਟ ਸੀ, ਪਹਿਲਾਂ ਹੀ ਪ੍ਰਗਟ ਸੀ। ਉਹਨਾਂ ਨੇ ਸਾਡੀ ਝੋਲੀ 'ਚ ਦਾਤ ਪਾਈ ਹੈ ਕਿ ਮੈਂ ਤੈਨੂੰ ਐਸੀ ਦਾਤ ਦੇ ਚੱਲਿਆ, ਐਸਾ ਸਰੀਰ ਧਾਰਨ ਕਰਨਾ ਮੈਂ ਜਿਸ ਸਰੀਰ ਦੀ ਮਰਿਆਦਾ ਨਾ ਹੋਵੇ, ਉਮਰ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਕੋਈ ਉਮਰ ਨਹੀਂ ਹੈ, ਕੋਈ ਮਰਿਆਦ ਨਹੀਂ ਹੈ, ਠੀਕ ਹੈ ਵੀ। ਕਦੀ ਕਿਸੇ ਨੇ ਕਿਹਾ ਦੇਖੋ ਬੇਸ਼ੱਕ ਆਹ ਗੱਲ ਪੱਲੇ ਬੰਨੇ, ਆਪ ਜੀ ਨੇ ਕਦੀ ਸੁਣਿਆ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਬਿਰਧ ਹੋ ਗਏ, ਅੰਗ ਫਟ ਗਏ, ਰੁਮਾਲਾ ਸਾਹਿਬ ਮੈਲੇ ਹੋ ਗਏ, ਚੰਦੋਵਾ ਸਾਹਿਬ ਮੈਲੇ ਹੋ ਗਏ। ਸੁਣਿਆ ਹੋਏਗਾ, ਜ਼ਰੂਰ ਸੁਣਿਆ ਹੋਏਗਾ, ਰੋਜ਼ ਸੁਣਦੇ ਹਾਂ ਆਪਾਂ, ਠੀਕ ਹੈ ਕਿ ਨਹੀਂ। ਕਦੀ ਕੋਈ ਸੱਜਣ ਆ ਜਾਂਦਾ ਕਿ ਤੁਹਾਡੇ ਨਾ ਜੀ ਮਰਦ ਪ੍ਰਕਾਸ਼ ਜਿਹੜੇ ਨੇ ਨਾ, ਉਹਨਾਂ ਦੇ ਅੰਗ ਫਟੇ ਹੋਏ ਨੇ, ਬਦਲ ਲਓ। ਸਤਿ ਜੀ, ਰੁਮਾਲਾ ਸਾਹਿਬ ਮੈਲੇ ਆ ਜੀ, ਧੋ ਕੇ ਪਾਓ ਵਸਤਰ, ਠੀਕ ਹੈ ਜੀ। ਪਰ ਸਦਕੇ ਜਾਵਾਂ, ਕਦੀ ਕਿਸੇ ਸੱਜਣ ਨੇ ਕਿਹਾ ਪ੍ਰਕਾਸ਼ ਮੈਲਾ ਹੈ, ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ। ਚਾਹੁੰਦੇ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੁਰਾਣੇ ਹੋ ਸਕਦੇ ਆ, ਰੁਮਾਲਾ ਸਾਹਿਬ ਪੁਰਾਣੇ ਹੋ ਸਕਦੇ ਆ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸੱਚਾਈ ਹੈ, ਪ੍ਰਕਾਸ਼ ਆ, ਉਹ ਕਦੀ ਪੁਰਾਣਾ ਨਹੀਂ ਹੋ ਸਕਦਾ। ਪੁਰਾਣਾ ਕਿਹਨੂੰ ਕਹਿੰਦੇ? ਕਮਜ਼ੋਰ ਹੋ ਜਾਣਾ। ਤੁਸੀਂ ਕਮੀਜ਼ ਪਾਈ ਹੈ, ਤੁਸੀਂ ਕਮੀਜ਼ ਪਾਈ ਹੈ, ਤੇ ਕਮੀਜ਼ ਤੁਸੀਂ ਜਿਹੜੀ ਪਾਈ ਇਹਨਾਂ ਦਾ ਮਾੜੀ ਮੋਟੀ ਕਿਤੇ ਛੇਕ ਹੋ ਗਿਆ, ਪਾਟ ਗਈ। ਫਿਰ ਸੱਜਣ ਨੇ ਕਿਹਾ ਪੈਸਾ ਤੁਹਾਡੀ ਨਾ ਕਮੀਜ਼ ਪੁਰਾਣੀ ਹੋ ਗਈ, ਹੁਣ ਇਹਦਾ ਮਤਲਬ ਕਮਜ਼ੋਰ ਹੋ ਗਈ। ਪੁਰਾਣੀ ਦਾ ਮਤਲਬ ਹੀ ਕਮਜ਼ੋਰੀ ਹੈ। ਆਪਾਂ ਕਿਸੇ ਦੀ ਕਹਿ ਦਿੰਦੇ ਹਾਂ ਬਾਪੂ ਹੁਣ ਸਾਡਾ ਸਰੀਰ ਪੁਰਾਣਾ ਹੋ ਗਿਆ, ਕਮਜ਼ੋਰ ਹੋ ਗਿਆ। ਪੁਰਾਣਾ ਕਮਜ਼ੋਰੀ ਤੇ ਕਮਜ਼ੋਰੀ ਦਾ ਨਾ ਹੀ ਪੁਰਾਣਾ ਹੈ। ਉੱਥੇ ਗੁਰੂ ਜੀ ਕਹਿੰਦੇ ਸੱਚ ਪੁਰਾਣਾ ਨਾ ਥੀਏ। ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਪ੍ਰਕਾਸ਼ ਕਦੀ ਪੁਰਾਣਾ ਨਹੀਂ ਹੁੰਦਾ, ਪ੍ਰਕਾਸ਼ ਕਦੀ ਕਮਜ਼ੋਰ ਨਹੀਂ ਹੁੰਦਾ। ਨਾਮ ਨਾ ਮੈਲਾ ਹੋਏ, ਨਾਮ ਨਾ ਮੈਲਾ ਹੋਏ। ਨਾਮ ਕੀ ਹੈ? ਸੋਝੀ, ਜਿਹਦੇ ਨਾਲ ਆਪਾਂ ਪਰਮਾਤਮਾ ਦੀ ਖੋਜ ਕਰਨੀ ਹੈ। ਨਾਮ ਪਰਮਾਤਮਾ ਨੂੰ ਵੀ ਕਹਿੰਦੇ, ਠੀਕ ਹੈ। ਨਾਮ ਨਾ ਮੈਲਾ ਹੋਏ, ਕਹਿੰਦੇ ਕਦੀ ਨਾਮ, ਕਦੀ ਪ੍ਰਕਾਸ਼, ਕਦੀ ਸ਼ਬਦ, ਕਦੀ ਮੈਲਾ ਨਹੀਂ ਹੋ ਸਕਦਾ, ਕਦੀ ਗੰਦਾ ਨਹੀਂ ਹੋ ਸਕਦਾ। ਕਦੀ ਕਿਸੇ ਨੇ ਕਿਹਾ ਪਿਆਰ ਤੁਸੀਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੋ, ਨਾਮ ਸਿਮਰਨ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਕਹਿੰਦੇ ਹਾਂਜੀ, ਇਹ ਤੇ ਬੜਿਆਂ ਨੇ ਕੀਤਾ, ਇਹ ਤੁਹਾਨੂੰ ਗੰਦਾ ਹੋ ਗਿਆ ਹੋਣਾ। ਗੁਰੂ ਪਿਆਰਿਓ, ਇਹ ਕਦੀ ਮੈਲਾ ਨਹੀਂ ਹੋ ਸਕਦਾ, ਸਿਰਫ ਵਿਚਾਰ ਕਰਕੇ ਦੇਖਣਾ। ਤਾਂ ਉਹਨਾਂ ਨੇ ਕਿਹਾ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਕਹਿੰਦੇ ਗੁਰੂ ਤੋਂ ਬਗੈਰ ਸਾਨੂੰ ਇਸ ਮਾਰਗ ਦੀ ਸੋਝੀ ਨਹੀਂ ਆਉਣੀ। ਹੁਣ ਅਗਲੀ ਗੱਲ ਕੀ ਸੋਝੀ ਨਹੀਂ ਆਉਣੀ? ਸੋਝੀ ਕੀ ਦਿੱਤੀ ਗੁਰੂ ਜੀ ਸਾਨੂੰ? ਕਹਿੰਦੇ ਗੁਰਬਿਨ ਘੋਰ ਅੰਧਾਰ, ਆਹ ਸੋਝੀ ਦਿੱਤੀ। ਕਹਿੰਦੇ ਭੋਲਿਆ ਮਨਾ, ਜੇ ਤੂੰ ਗੁਰੂ ਤੇ ਲੜ ਲੱਗਾ ਤੇ ਗੁਰੂ ਦੇ ਲੜ ਲੱਗ ਕੇ ਗੁਰ ਦੀ ਵਰਤੋਂ ਨਹੀਂ ਕਰਦਾ, ਨਾਮ ਸਿਮਰਨ ਦੀ ਵਰਤੋਂ ਨਹੀਂ ਕਰਦਾ, ਜੁਗਤੀ ਦੀ ਵਰਤੋਂ ਨਹੀਂ ਕਰਦਾ, ਤਕਨੀਕ ਦੀ ਵਰਤੋਂ ਨਹੀਂ ਕਰਦਾ, ਸ਼ਬਦ ਦੀ ਵਰਤੋਂ ਨਹੀਂ ਕਰਦਾ। ਹੁਣ ਦੇਖੋ ਗੁਰਬਿਣ ਕੋਰਨਦਾਰ, ਗੁਰੂ ਬਿਨ ਸਮਝ ਨਾ ਆਵੇ। ਕਹਿੰਦੇ ਗੁਰੂ ਤੋਂ ਬਗੈਰ ਤੈਨੂੰ ਇਸ ਮਾਰਗ ਦੀ ਸੋਝੀ ਨਹੀਂ ਆਉਣੀ। ਕੀ ਸੋਝੀ ਨਹੀਂ ਆਉਣੀ? ਕਿ ਬਿਨਾਂ ਗੁਰ ਦੇ, ਬਿਨਾਂ ਜੁਗਤੀ ਦੇ, ਬਿਨਾਂ ਨਾਮ ਦੇ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਰਹੇਗਾ, ਜਿੱਥੇ ਮਰਜ਼ੀ ਬਦਲਣ। ਕੀ ਆਪਾਂ ਕਦੇ ਗੌਰ ਕੀਤੀ ਕਿ ਸਾਡੇ ਅੰਦਰ ਦੇ ਹਨੇਰੇ ਨੇ ਕਿਹਨੇ ਦੂਰ ਕਰਨਾ? ਸ਼ਬਦ ਨੇ ਦੂਰ ਕਰਨਾ। ਕਿਵੇਂ? ਜਿਹੜਾ ਗੁਰੂ ਦਾ ਨਾਮ ਹੈ ਨਾ, ਇਹ ਦੀਵਾ ਹੈ। ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੁੱਕਿਆ ਚੁੱਕਾ, ਜਮ ਸੁਮੇਲ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਦੀਵਾ ਮੇਰਾ ਇੱਕ ਨਾਮ, ਕਹਿੰਦੇ ਜਿਹੜਾ ਨਾਮ ਮੇਰੇ ਕੋਲ ਲੈ ਕੇ ਨਾ ਦੀਵਾ ਆ, ਤੇ ਦੀਵਾ ਹੈ। ਅੱਛਾ ਕਿਵੇਂ? ਕਹਿੰਦੇ ਧਿਆਨ ਦੇ, ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ। ਕਹਿੰਦੇ ਜਿਹੜੇ ਤੇਰੇ ਦੁੱਖ ਨੇ ਨਾ, ਦੁੱਖ ਇਹ ਤੇਲ ਆ। ਦੀਵਾ ਹਮੇਸ਼ਾ ਤੇਲ ਕਰਕੇ ਬਲਦਾ ਹੈ, ਬਿਨਾਂ ਤੇਲ ਤੋਂ ਦੀਵਾ ਨਹੀਂ ਬਲਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਿਨਾਂ ਦੁੱਖਾਂ ਤੋਂ ਸਿਮਰਨ ਨਹੀਂ ਹੁੰਦਾ, ਦੁੱਖਾਂ ਕਰਕੇ ਅੰਦਰ ਸਿਮਰਨ ਚੱਲਦਾ। ਜੇ ਦੁੱਖ ਨਾ ਹੋਣ, ਸਿਮਰਨ ਕੋਈ ਨਾ ਕਰੇ, ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਏ। ਕੀ ਕਹਿਣ ਲੱਗੇ? ਕਹਿੰਦੇ ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ। ਕਹਿੰਦਾ ਜਿਹੜਾ ਦੁੱਖ ਹੈ ਤੂੰ ਦੁੱਖ ਲੱਭਦਾ ਫਿਰਦਾ, ਤੇਲ ਹੈ ਤਾਂ। ਬਿਨਾਂ ਤੇਲ ਤੋਂ ਦੀਵਾ ਬਲਣਾ ਨਹੀਂ, ਬਿਨਾਂ ਦੁੱਖਾਂ ਤੋਂ ਸਿਮਰਨ ਹੋਣਾ ਨਹੀਂ। ਹੁਣ ਅੱਗੇ ਪੜ੍ਹਨਾ ਕੀ ਲਿਖਿਆ? ਉਨ ਚਾਨਣ ਉਹ ਸੋਕਿਆ ਚੁੱਕਾ, ਜਮ ਸੁਮੇਲ। ਉਨ ਚਾਨਣ ਦੀਵਾਲੀ ਦੇ ਦਿਨ ਸੀ, ਦੀਵਾਲੀ ਦੇ ਦਿਨ ਸੀ, ਦੀਵਾ ਬਾਲੇ ਸਾਰੀ ਰਾਤ ਦੀਵੇ ਬਾਲੇ। ਸਵੇਰੇ ਨਾ ਇੱਕ ਨਿੱਕਾ ਜਿਹਾ ਮੁੰਡਾ, ਉਹ ਕੁਝ ਦੀਵੇ ਇਕੱਠੇ ਕਰਦਾ ਸੀ। ਅਸੀਂ ਉਹਦੇ ਕੋਲ ਚਲੇ ਗਏ, ਮੈਂ ਕਿਹਾ ਪੁੱਤਰ ਆਹ ਵੀ ਦੀਵੇ ਪੈ ਲੈ ਜਾ। ਕਹਿੰਦਾ ਅੰਕਲ ਮੈਂ ਦੀਵੇ ਇਕੱਠੇ ਨਹੀਂ ਕਰਦਾ, ਤੈਨੂੰ ਦੀਵੇ ਨਹੀਂ ਚਾਹੀਦੇ। ਤੇ ਪੁੱਤਰਾ ਫਿਰ ਕੀ ਕਰਦਾ ਤੂੰ? ਕਹਿੰਦਾ ਮੈਂ ਤੇ ਉਹ ਦੀਵੇ ਲੱਭਦਾ ਜਿਹਨਾਂ ਦੀਵਿਆਂ 'ਚ ਤੇਲ ਹੈ, ਜਿਹਨਾਂ ਦੀ ਰਾਤੀ ਅੱਗ ਬਲਦੀ ਬਲਦੀ ਬੁੱਝ ਗਈ ਹੈ ਤੇ ਤੇਲ ਸੜਿਆ ਨਹੀਂ ਹੈ, ਮੈਨੂੰ ਉਹ ਦੀਵੇ ਚਾਹੀਦੇ। ਉਹ ਦੀਵਾ ਵਿੱਚੋਂ ਪੱਟੀ ਕੱਢੇ, ਤੇਲ ਆਪਣੇ ਡੋਲੂ 'ਚ ਪਾਵੇ, ਇਕੱਠਾ ਕਰੀ ਜਾਵੇ। ਹੁਣ ਲਓ ਸਾਹਿਬ, ਜਿਹਨਾਂ ਦੀਵਿਆਂ ਦੀ ਅੱਗ ਬੁੱਝ ਗਈ ਉਹ ਤੇਲ ਨਹੀਂ ਸੜਿਆ, ਤੇਲ ਬਚ ਗਿਆ ਤੇ ਸਵੇਰੇ ਕੋਈ ਚੁੱਕਣ ਆ ਗਿਆ। ਤੇ ਜਿਹਨਾਂ ਦੀਵਿਆਂ ਦੀ ਅੱਗ ਬੁੱਝੀ ਨਹੀਂ ਉਹਨਾਂ ਦਾ ਤੇਲ ਸੜ ਗਿਆ, ਜਿਹਨਾਂ ਦਾ ਤੇਲ ਸੜ ਗਿਆ ਉਹਨਾਂ ਨੂੰ ਦੀਵਿਆਂ ਨੂੰ ਕਿਸੇ ਹੱਥ ਨਹੀਂ ਪਾਇਆ। ਧਿਆਨ ਨਾਲ ਸੁਣਨਾ, ਗੁਰੂ ਜੀ ਕਹਿੰਦੇ ਦੁੱਖ ਵਿੱਚ ਪਾਇਆ ਤੇਲ, ਤੇਰੇ ਦੁੱਖ ਤੇਲ ਆ। ਤੇ ਗੁਰੂ ਦਾ ਸ਼ਬਦ ਦੀਵਾ ਏ, ਜਿੰਨਾ ਚਿਰ ਦੀਵਾ ਜਗਦਾ ਰਹੂਗਾ ਤੇ ਤੇਰੇ ਦੁੱਖਾਂ ਰੂਪੀ ਤੇਲ ਸੜਦਾ ਰਹੂਗਾ। ਪਰ ਜੇ ਦੀਵੇ ਚੋਂ ਤੇਲ ਰਹਿ ਗਿਆ ਕਦੋਂ? ਜੇ ਤੇਰੀ ਅਗਨੀ ਬੁੱਝ ਗਈ, ਇਹਦਾ ਮਤਲਬ ਜੇ ਤੇਰਾ ਸਿਮਰਨ ਬੰਦ ਹੋ ਗਿਆ, ਅਗਨ ਬੁੱਝ ਗਈ ਤੇਲ ਬਚ ਜਾਊਗਾ। ਜੇ ਤੇਰਾ ਸਿਮਰਨ ਬੰਦ ਹੋ ਗਿਆ ਤੇਰੇ ਦੁੱਖ ਤੇ ਪਾਪ ਰਹਿ ਜਾਣਗੇ। ਕਹਿੰਦਾ ਅੱਛਾ ਜੀ ਫਿਰ ਕਿਉਂ? ਕਹਿੰਦਾ ਹੋਣਾ ਕੀ? ਬੱਚੇ ਤੇਲ ਨੂੰ ਸਵੇਰੇ ਚੁੱਕਣ ਲਈ ਕੋਈ ਮੰਗਦਾ ਆ ਗਿਆ, ਕਹਿੰਦਾ ਜੇ ਤੇਰੇ ਦੁੱਖ ਬਚ ਗਏ, ਤੇਰਾ ਨਾਮ ਸਿਮਰ ਰੁਕ ਗਿਆ ਤੇ ਦੁੱਖਾਂ ਦਾ ਤੇਲ ਬਚ ਗਿਆ, ਤੈਨੂੰ ਜਮਦੂਤ ਲੈਣ ਆਉਣਗੇ। ਫਿਰ ਉਹ ਤੇਲ ਵਰਤਿਆ ਜਾਊਗਾ ਕਿਤੇ, ਫਿਰ ਉਹਨਾਂ ਦੁੱਖਾਂ ਨੂੰ ਵਰਤਣ ਲਈ ਤੈਨੂੰ ਦੁਬਾਰਾ ਸਰੀਰ 'ਚ ਪਾਇਆ ਜਾਊਗਾ। ਹੁਣ ਕੀ ਕਰ? ਅਗਨੀ ਨਾ ਬੁੱਝਣ ਦੇ ਤਾਂ ਕਿ ਤੇਲ ਸੜ ਜਾਏ, ਨਾਮ ਸਿਮਰਨ ਨਾ ਰੁਕਣ ਦੇ ਤਾਂ ਕਿ ਦੁੱਖ ਖਤਮ ਹੋ ਜਾਣ। ਆਪਾਂ ਤਾਂ ਕਹਿੰਦੇ ਨਾਮ ਦੀ ਲੋੜ ਹੀ ਕੋਈ ਨਹੀਂ। ਉਹ ਗੁਰੂ ਪਿਆਰਿਓ ਵਿਚਾਰ ਕੇ ਦੇਖੋ, ਗੁਰਬਾਣੀ ਨੂੰ ਬੜੇ ਪਿਆਰ ਨਾਲ ਗੁਰਬਾਣੀ 'ਚ ਵੜ ਕੇ ਦੇਖਿਓ ਕਿਤੇ। ਤਾਂ ਉਹਨਾਂ ਨੇ ਕਿਹਾ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਬਾਵੇ। ਹੁਣ ਧਿਆਨ ਨਾਲ ਪੜ੍ਹਨਾ, ਗੁਰਬਿਨ ਸੁਰਤ ਨਾ ਸਿੱਧ, ਗੁਰਬਿਨ ਸੁਰਤ ਨਾ ਸਿੱਧ, ਗੁਰਬਿਨ ਗੁਰੂ ਨਹੀਂ ਲਿਖਿਆ, ਗੁਰ ਲਿਖਿਆ। ਇੱਕੇ ਪੰਕਤੀ 'ਚ ਗੁਰ ਤੇ ਗੁਰੂ ਦੋ ਅੱਖਰ ਆਏ, ਕਦੇ ਸੋਚਿਆ ਹੀ ਨਹੀਂ ਆਪਾਂ ਕਿ ਦੋ ਅੱਖਰ ਦੇ ਕੀ ਮਤਲਬ ਹੈ। ਕਹਿੰਦੇ ਗੁਰਬਿਨ ਸੁਰਤ ਨਾ ਸਿੱਧ, ਕਹਿੰਦੇ ਬਿਨਾਂ ਜੁਗਤੀ ਦੇ, ਬਿਨਾਂ ਨਾਮ ਦੇ, ਬਿਨਾਂ ਸ਼ਬਦ ਦੇ ਤੇਰੀ ਜਿਹੜੀ ਸੁਰਤ ਆ ਕਦੀ ਸਾਧਨਾ 'ਚ ਨਹੀਂ ਜਾ ਸਕਦੀ, ਸਮਾਧੀ ਨਹੀਂ ਲੱਗ ਸਕਦੀ ਤੇਰੀ, ਬਿਨਾਂ ਸ਼ਬਦ ਦੇ, ਬਿਨਾਂ ਨਾਮ ਦੇ। ਇਹ ਗੱਲ ਪੱਲੇ ਬੰਨ ਲਿਓ। ਆਪਾਂ ਕਹਿੰਦੇ ਤਾਂ ਹੈ ਨਾ, ਹਾਂਜੀ ਉਹ ਸਮਾਧੀ ਲੱਗਦੀ ਨਹੀਂ ਤੇ ਨਾਮ ਸਿਮਰਨ ਤੇ ਕਰਦੇ ਨੇ, ਸਮਾਧੀ ਲੱਗ ਕਿੱਥੋਂ ਜਾਊਗੀ? ਸਮਾਧੀ ਨਾਮ ਤੋਂ ਲੱਗਦੀ, ਸ਼ਬਦ ਤੋਂ ਲੱਗਦੀ। ਤੇ ਗੁਰੂ ਸਾਹਿਬਾਂ ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨਾ, ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਗੁਰਬਿਨ ਸੁਰਤ ਨਾ ਸਿੱਧ। ਕਹਿੰਦੇ ਬਿਨਾਂ ਗੁਰ ਦੇ, ਬਿਨਾਂ ਸ਼ਬਦ ਦੇ, ਬਿਨਾਂ ਜੁਗਤੀ ਦੇ, ਬਿਨਾਂ ਨਾਮ ਦੇ ਤੇਰੀ ਸੁਰਤ ਸਾਧਨਾ 'ਚ ਨਹੀਂ ਜਾ ਸਕਦੀ, ਸਮਾਧੀ 'ਚ ਲੀਨ ਨਹੀਂ ਹੋ ਸਕਦੀ। ਫਿਰ ਕੀ ਕਹਿੰਦੇ? ਕਹਿੰਦੇ ਗੁਰੂ ਬਿਨ ਮੁਕਤ ਨਾ ਪਾਵੇ। ਇੱਥੇ ਗੁਰੂ ਕਿਹੜਾ ਆ ਗਿਆ? ਆਪਾਂ ਤੇ ਗੁਰੂ ਦੇ ਲੜਨ ਲੱਗੇ, ਆਪਾਂ ਤਾਂ ਗੁਰੂ ਦੇ ਲੜਨ ਲੱਗੇ, ਆਪਾਂ ਤੇ ਅੰਮ੍ਰਿਤ ਛਕਿਆ, ਗੁਰੂ ਦਾ ਪੱਲਾ ਆਪਾਂ ਫੜਿਆ, ਗੁਰੂ ਦੇ ਲੜਨ ਲੱਗੇ, ਰਾਤ ਦਿਨ ਆਪਾਂ ਪਾਠ ਕਰਦੇ, ਸਭ ਕੁਝ ਕਰਦੇ, ਫਿਰ ਪੰਕਤੀ ਲਾਗੂ ਕਿ ਗੁਰੂ ਬਿਨ ਮੁਕਤ ਨਾ ਪਾਵੇ, ਤੇ ਤੁਹਾਡੇ ਮਨ 'ਚ ਕੀ ਆਊ? ਬੜੇ ਸੱਜਣ ਮਿਲਦੇ, ਕਹਿੰਦੇ ਆਪਾਂ ਨੂੰ ਕਦੀ ਟੈਨਸ਼ਨ ਹੋਣ, ਆਪਾਂ ਗੁਰੂ ਦੇ ਲੜਨ ਲੱਗ ਲਏ अमृत छक लिया, इन्ने साल हो गए ने साड़ी ते मुक्ति पक्की है। कित्थों बई कबीर साचा सतगुर क्या करे जां सिखा मैं चूक, अंधे एक रन लागी जो बाज बजाइए। कलियत लिखिया सब कुछ, सिर्फ विचारन की लोड़ है, विचारन की लोड़ है। की समझाने लगे पातशाह कहते भोलिया गुरु बिन मुक्त ना पावे गुरु बिन। हुण ध्यान देना, जिस तरह मां दे पेट दे अंदर गर्भ ठहरदा ते बच्चा पैदा हुंदा, मां दे पेट दे अंदर बच्चा कदों ठहरदा है, पति दे मिलाप नाल ठहरदा है। ते विचार करना, गुरु साहिब बन कहिंदे कहिंदे तेरी सुरत दे अंदर भी गर्भ ठहरना है। कदा? प्रकाश दा, शब्द दा। पर कदों? जदों तेरी सुरत औरत आ ते शब्द मर्द आ। शब्द ते सुरत दा मिलाप होवेगा फिर तेरे करके जन्म लेगा, उसका नां की है? उसका नां गुरु है। उस प्रकाश का नाम गुरु है, क्योंकि गुरु प्रकाश नूं कहिंदे। आपां पहलां गए भी आपां गुरु कहिंदा प्रकाश दिहाड़ा मना रहे हैं। वाह बे वाह, प्रकाश है ना। कि कहिंदे गुरु की है प्रकाश? कहिंदे गुरु बिन मुक्त ना पावे। कहिंदे जिन्ना चिर तेरी सुरत रूपी औरत दे अंदर एक गुरु पैदा नहीं ना होएगा, प्रकाश पैदा नहीं ना होएगा, उन्ना चिर तेरी मुक्ति नहीं होनी, उन्ना चिर तेरे बंधना चो खुलासी नहीं होनी, उन्ना चिर तू जमन मन के गेट चो निकल के परमात्मा च लीन नहीं हो सकती। आपां गौर नहीं कीती। कारण कारण सिर्फ इन्ना ही कि असी दर्शन किते जरूर आ, पर असी दर्शन सिर्फ अखां रूपी करके ते टिके रहे, अगे बुद्धि रूपी दर्शन नहीं किते, अगे धुनी रूपी दर्शन नहीं किते, अगे बिस्माद रूपी दर्शन नहीं किते। ते जिन्ना चिर एहो जे दर्शन नहीं करोगे, इन्हां अवस्था च नहीं पहुंचोगे, उन्हां चिर जिंदगी अधूरी रह जानी। असी जिहो जे पहला सीगे उदा दे उदा ही रहना। सुंजे घर का पौना ज्यो आया त्यों जाए। कहिंदे सुंजा घर सी, घर विच कोई परौना नहीं सी, घर च कोई रिश्तेदार नहीं, कोई घर च रहण वाला नहीं सी, लोक लगे सी, कोई नहीं सी घर च। ते बनेरे ते कां आके बह गया, बेचारा पांच दस मिनट बैठा रहा, कां कां करता रहा, वेखदा रहा। देख बुके बेचारा उड गया, जिदा बैठा उड़दा उड़ के चला गया। तो कोई बाहरों लागू तुरै आंदा कहिंदा कावां बैठा गलत थां ते, की मिलना तैनूं इत्थे ते सुंजा घर आ। किसी वसदे घर च बह, जिथे रोटियां पकन दियां कितें खोह के भी लै जाएगा, इत्थे तैनूं दकेर पाउणी वी नहीं हैगी। ते गुरु साहिब बन कहिंदे ओ जिहड़े नाम सिमरन नहीं ना करदे ओ सुंजे घर विच ही बैठे, जिहड़े नाम सिमरन नहीं ना करदे ओ सुंजे घर च बैठे ने। कहिंदे उहनां दी जिंदगी उस कां वर्गी जिहड़ा सुंजे घर च बैठा आ। कहिंदे उहनां दी जिंदगी किसी पले पैन वाले उन्होंने कोई खुराक नहीं लभी, रोटी लभी, इन्होंने प्रकाश नहीं लभना। कि गलों? क्योंकि इन्होंने नाम सिमरन नहीं किया, भगती नहीं की। जिन्ना चिर भगती नहीं करोगे, गुरबाणी पढ़ांगे, गुरबाणी की विचार करांगे, फिर भगती करांगे, सुत शब्द का मिलाप करांगे, फिर किसी अवस्था में पहुंचांगे तो जिंदगी कामयाब होनी है, सफल होनी। उन्होंने चिर साड़ी जिंदगी सफल नहीं होगी, उन्हें चाहे साड़ी जिंदगी अधूरी है। असं बैठे हैं, सब लगता जरूर है पिछले गुरु घर आए हैं, होर की रहना आप, बड़ी कृपा गुरु घर जाइए। ठीक है, कई सज्जन कहे मैं तो कभी नागा नहीं पाया, मीह जाए नेरी जाए मैं नहीं कभी नागा पाया। मैं तो भज के जाना, रोज जाना, हर रोज जाना, मैं सवेरे भी शामी भी। पर धन गुरु ग्रंथ साहब जी की कहें, कहते भाई तन करके तू रोज आना, सवेरे आना, शामी आना, जग वेखदा आनंद उदन जो दिन गुरु वेख लवे कि तू आया। तो गुरु उदन वेखदा है जिदन सानू गुरु की मत आ जाती है। जिन्हें चिर गुरु की मत नहीं है जिंदगी अधूरी है। गुरमत छोड़े उजड़ जाई मन मुख, राम न जपे आ भाई। हर एक चीज को ध्यान नाल पढ़ के देखो, बड़ा आनंद है गुरबाणी के अंदर। पर आनंद लैण लई सानू गुरु चरणां नाल जुड़ना पैना है, गुरु के चरणों के नाल अपनी मन बिरती टिकाना पैना है, और फिर ध्यान देना पैना है। सो गुरु रूप प्यारी साहब संगत जी, समा हो गया, मालिक चढ़ दिया कला करे, आओ इत समाप्ति कर दे, फतेह के जाइए। वाहिगुरु जी का खालसा, वाहिगुरु जी की फतेह।